तुमरे गुण क्या कहा मेरे सतगुरा, जब गुर बोले तब विषम होए जाए। हम जैसे अपराधी अवर कोई रखे, जैसे हम सतगुर राख लिए छड़ाए। तू गुर पिता तू है, गुर माता तू, गुर बंदप मेरा सखा सखा। तू गुर पिता तू है, गुर माता तू, गुर बंदप मेरा सखा सखा। दंडौत बंदन अनेक बार, सर्व कला समरथ, डोलन तेरा खो प्रभु, राखो प्रभु, नानक दे कर हथ। परम सम्मान योग साहिब श्री गुरु ग्रंथ साहिब सच्चे पातशाह जी दी पावन पवित्र हजूरी अंदर संध्या वेले दे इस गुरमत दीवान दी आप जी हाजरी पर रहे हो। सतगुरु जी दे इस घर दी मर्यादा अनुसार सोदर रह रास साहब जी दा पाठ, उपरंत सतगुरु जी दे दर दे कीर्तनीय गुरसिख अमृत गुरबाणी दा रस पिना कीर्तन सरवण करा रहे सन। सतगुरु गुरु रामदास जी दे दरबार दे कीर्तनिये ਭਾਈ ਸਾਹਿਬ ਗੁਰਚਰਨ ਸਿੰਘ ਜੀ ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਦੀ ਸਮਾਪਤੀ ਤੇ ਸਰਵਣ ਕਰਾ ਰਹੇ ਸਨ। ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਭਾਵਾਂ ਕਿ ਹਰ ਸਾਲ ਤਕਰੀਬਨ ਹਜ਼ੂਰ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਬਖਸ਼ਦੇ ਨੇ, ਹਰ ਸਾਲ ਕੋਈ ਪ੍ਰਕਰਨ ਕਿਸੇ ਬਾਣੀ ਨੂੰ ਆਧਾਰ ਬਣਾ ਕੇ ਆਪਾਂ ਵਿਚਾਰ ਕਰਨੇ ਹਾਂ। ਜਿਵੇਂ ਪਿਛਲੇ ਸਾਲ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦੀ ਅੰਮ੍ਰਿਤ ਬਾਣੀ ਨੂੰ ਆਧਾਰ ਬਣਾ ਕੇ ਇਸ ਅਸਥਾਨ ਤੋਂ ਆਪਾਂ ਵਿਚਾਰ ਪ੍ਰਾਰੰਭ ਕੀਤੀ। ਕੱਲ ਨੂੰ ਫਿਰ ਉਹੀ ਰਚਨਾ ਜੋ ਇਸ ਅਸਥਾਨ ਔਰ ਗੁਰਦੁਆਰਾ ਫਰੀ ਮਾਊਂਟ ਵਿਖੇ ਜਿਤਨੇ ਸ਼ਬਦ ਕੀਤੇ ਗਏ ਉਸ ਤੋਂ ਅਗਲੇਰੇ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਨ ਦਾ ਯਤਨ ਕਰਾਂਗੇ। ਆਓ ਅੱਜ ਜੋ ਅੰਮ੍ਰਿਤ ਬਚਨ ਆਏ ਮਿਲ ਗੁਰ ਸਿੱਖ ਆਏ ਮਿਲ ਤੋਂ ਮੇਰੇ ਗੁਰੂ ਕੇ ਪਿਆਰੇ, ਅਰਥ ਬੜੇ ਸਪਸ਼ਟ ਨੇ, ਕੋਈ ਜ਼ਿਆਦਾ ਕਠਿਨ ਗੱਲ ਨਹੀਂ ਤੇ ਆਮ ਸਾਡੀ ਸ਼ਬਦਾਵਲੀ ਵਿੱਚ ਹੈ ਕਿ ਇਹ ਮੇਰੇ ਪਿਆਰੇ ਸਤਿਗੁਰੂ ਦੇ ਸਿੱਖ ਤੂੰ ਆ ਮੈਨੂੰ ਮਿਲ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਗੁਰਸਿੱਖ ਦੇ ਮਿਲਾਪ ਦਾ ਜ਼ਿਕਰ ਔਰ ਸਿੱਖ ਦੀ ਮਿਲਣੀ ਵਿੱਚੋਂ ਕੀ ਅਹਿਸਾਸ ਹੁੰਦਾ ਹੈ, ਇਹ ਹਜ਼ੂਰ ਨੇ ਬੇਅੰਤ ਅੰਮ੍ਰਿਤ ਸ਼ਬਦ ਦਰਜ ਕੀਤੇ ਨੇ। ਆਓ ਇਸੇ ਹੀ ਵਿਚਾਰ ਨੂੰ, ਇਸੇ ਹੀ ਅੰਮ੍ਰਿਤ ਬਚਨ ਨੂੰ ਆਪ ਨਾਲ ਸਾਂਝਿਆਂ ਕਰ ਸਕਾਂ। ਸਾਧ ਸੰਗਤ, ਆਪ ਜਿਤਨੇ ਗੁਰੂ ਚਰਨਾਂ ਅੰਦਰ ਹਾਜ਼ਰ ਹੋ, ਆਪਣੇ ਅੰਦਰ ਨੂੰ ਆਪਾਂ ਟਿਕਾਉਣ ਦਾ ਯਤਨ ਕਰੀਏ, ਕਿਉਂਕਿ ਪਰਮਾਰਥ ਦੀ ਕਹਾਣੀ ਹੀ ਸ਼ੁਰੂਆਤ ਹੀ ਮਨ ਤੋਂ ਹੋਣੀ ਹੈ। ਮਨ ਦਾ ਟਿਕਾ, ਮਨ ਦੀ ਇਕਾਗਰਤਾ ਬਣ ਸਕੇ, ਗੁਰੂ ਫਤਿਹ ਸਵੀਕਾਰ ਕਰੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਅੰਦਰ ਪਰਮੇਸ਼ਵਰ ਦੇ ਮਾਰਗ ਤੇ ਚੱਲਣ ਵਾਲੀਆਂ ਪਵਿੱਤਰ ਆਤਮਾਵਾਂ ਰੂਹਾਂ ਦੇ ਲਈ ਬੜੇ ਸਤਿਕਾਰਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਸਤਿਕਾਰਯੋਗ ਸ਼ਬਦਾਂ ਦੇ ਵਿੱਚ ਸਮਾਂ ਪਾ ਕੇ ਉਸ ਸ਼ਬਦ ਦੀ ਆੜ ਥੱਲੇ ਕਈ ਲੋਕ ਪਾਪ ਵੀ ਕਰਨ ਲੱਗ ਪਏ। ਉਹਨਾਂ ਪਵਿੱਤਰ ਸ਼ਬਦਾਂ ਦੇ ਥੱਲੇ ਕਈ ਲੋਕਾਂ ਦਾ ਉਹ ਜੀਵਨ ਨਾ ਰਿਹਾ, ਪਰ ਉਹ ਸ਼ਬਦ ਅੱਜ ਵੀ ਪਵਿੱਤਰ ਨੇ ਤੇ ਉਹ ਸ਼ਬਦ ਦੱਸਦੇ ਨੇ ਕਿ ਜਿਹੜਾ ਇਹਨਾਂ ਸ਼ਬਦਾਂ ਨੂੰ ਆਪਣੇ ਨਾਮ ਨਾਲ ਜੋੜ ਲਵੇ ਤੇ ਉਹਦੀ ਸ਼ਖਸੀਅਤ, ਉਹਦਾ ਜੀਵਨ ਔਰ ਉਹਦਾ ਕਰਨੀਨਾਮਾ ਕੀ ਹੈ। ਉਹਨਾਂ ਸਤਿਕਾਰਯੋਗ ਸ਼ਬਦਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਦੀ ਭਗਤੀ ਕਰਨ ਵਾਲਾ, ਉਸ ਲਈ ਸ਼ਬਦ ਹਜ਼ੂਰ ਨੇ ਭਗਤ ਵਰਤਿਆ ਹੈ। ਦੂਸਰਾ, ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਕੋਈ ਆਤਮਾ, ਉਹਦੇ ਲਈ ਸ਼ਬਦ ਹਜ਼ੂਰ ਨੇ ਸੰਤ ਵਰਤਿਆ ਹੈ। ਮੈਂ ਥੋੜਾ ਜਿਹਾ ਇਸ਼ਾਰਾ ਪਹਿਲਾਂ ਹੀ ਕਰ ਦਿੱਤਾ ਹੈ ਕਿ ਪਵਿੱਤਰ ਸ਼ਬਦਾਂ ਦੀ ਆੜ ਦੇ ਥੱਲੇ ਕਈ ਵਾਰੀ ਅਸੀਂ ਦੇਖਨੇ ਖਾਂ ਕਿ ਲੋਕ ਭੇਖ ਦੇ ਥੱਲੇ ਪਾਪ ਕਮਾਉਣ ਲੱਗ ਪੈਂਦੇ ਨੇ, ਪਰ ਉਹਨਾਂ ਸ਼ਬਦਾਂ ਦੇ ਵਿਰੋਧੀ ਮਤ ਬਣੀਏ। ਜਪਾਨ ਦੇ ਅੰਦਰ ਇੱਕ ਕਹਾਣੀ ਪ੍ਰਚਲਿਤ ਹੈ ਕਿ ਕਰੂਪਤਾ ਤੇ ਸਰੂਪਤਾ, ਸੁੰਦਰਤਾ ਦੀ ਦੇਵੀ ਤੇ ਕਰੂਪਤਾ ਦੀ ਦੇਵੀ ਦੋਨੋਂ ਇੱਕ ਸਰੋਵਰ ਵਿੱਚ ਕਿਤੇ ਇਸ਼ਨਾਨ ਕਰਨ ਗਈਆਂ, ਤੇ ਉਹ ਕਹਾਣੀ ਅੱਜ ਵੀ ਲੋਕ ਆਪਣੇ ਵਿੱਚ ਸਾਂਝ ਪਾਉਂਦੇ ਨੇ। ਕਹਿੰਦੇ ਨੇ ਦੋਨਾਂ ਨੇ ਇਸ਼ਨਾਨ ਕੀਤੇ, ਬਸਤਰ ਉਤਾਰੇ, ਪਰ ਕਰੂਪਤਾ ਨੇ ਚਲਾਕੀ ਇਤਨੀ ਵਰਤੀ, ਉਹਨੇ ਸਰੂਪਤਾ ਦੇ ਬਸਤਰ ਚੁਰਾ ਕੇ ਆਪਣੇ ਤਨ ਉੱਤੇ ਪਾ ਲਏ ਤੇ ਸਰੂਪਤਾ ਵਿਚਾਰੀ ਨੂੰ ਕਰੂਪਤਾ ਦੇ ਬਸਤਰ ਪਾ ਕੇ ਗੁਜ਼ਾਰਾ ਕਰਨਾ ਪਿਆ। ਉਹ ਕਹਿੰਦੇ ਨੇ ਅਕਸਰ ਜਿੱਥੇ ਬਾਹਰੋਂ ਭੇਖ ਸਾਨੂੰ ਸਾਦਾ ਪ੍ਰਤੀਤ ਹੁੰਦਾ ਹੈ, ਉਹਦੀ ਤਸੀਰ ਅੱਤ ਦੀ ਸੁੰਦਰ ਮਿਲੇਗੀ, ਤੇ ਜਿਹੜੀ ਬਾਹਰੋਂ ਸੁੰਦਰਤਾ ਪ੍ਰਤੀਤ ਹੋਵੇਗੀ ਉਹਦੇ ਵਿੱਚ ਅਕਸਰ ਆਪਾਂ ਨੂੰ ਕਰੂਪਤਾ ਮਿਲੇਗੀ। ਉਹਨਾਂ ਦਾ ਖਿਆਲ ਹੈ ਕਿ ਸੁੰਦਰਤਾ ਦੇ ਬਸਤਰ ਚੁਰਾਏ ਗਏ, ਅੰਦਰ ਕਰੂਪਤਾ ਸੀ ਤੇ ਸੁੰਦਰਤਾ ਦੇ ਬਸਤਰ ਕਰੂਪਤਾ ਨੇ ਪਾ ਲਏ, ਤੇ ਕਰੂਪਤਾ ਦੇ ਬਸਤਰ ਸੁੰਦਰਤਾ ਨੂੰ ਪਾਣੇ ਪੈ ਗਏ। ਤੇ ਜਦੋਂ ਕਹਾਣੀ ਪੜ੍ਹਦੇ ਹਾਂ ਤੇ ਤੁਹਾਨੂੰ ਧੰਨ ਗੁਰੂ ਨਾਨਕ ਸਾਹਿਬ ਦਾ ਆਸਾ ਕੀ ਵਾਰ ਦਾ ਬਚਨ, ਉਹ ਸ਼ਲੋਕ ਯਾਦ ਆ ਜਾਂਦਾ, ਅੰਦਰੋਂ ਝੂਠੇ ਪੈਜ ਬਾਹਰ, ਅੰਦਰ ਕਰੂਪਤਾ ਹੈ। ਪਰ ਮੇਰਾ ਪ੍ਰਕਰਨ ਇਹ ਨਹੀਂ, ਮੈਂ ਤਾਂ ਥੋੜ੍ਹੀ ਜਿਹੀ ਇਹ ਬੇਨਤੀ ਕਰਨ ਲੱਗਾ ਕਿਉਂਕਿ ਅੱਜ ਕੱਲ੍ਹ ਮਾਹੌਲ ਹੀ ਐਸਾ ਬਣ ਚੁੱਕਾ ਹੈ ਕਿ ਉਸ ਸੁੰਦਰਤਾ ਦੇ ਭੇਖ ਦੇ ਥੱਲੇ ਕਰੂਪਤਾ ਬਹੁਤ ਥਾਈਂ ਸਾਨੂੰ ਨਜ਼ਰ ਆਏਗੀ। ਪਰ ਉਸਨੂੰ ਗੁਰਬਾਣੀ ਨੇ ਕਿਹਾ ਅੰਦਰੋਂ ਝੂਠੇ, ਅੰਦਰ ਕਰੂਪਤਾ ਹੈ, ਪਰ ਬਾਹਰ ਉਹਨਾਂ ਦਾ ਭੇਖ, ਉਹਨਾਂ ਦੇ ਬਸਤਰ ਉਹ ਸੁੰਦਰਤਾ ਵਾਲੇ ਨੇ। ਇਉਂ ਕਹਿ ਲਓ ਕਿ ਸ੍ਰੀ ਰਾਗ ਵਿੱਚ ਮਹਾਰਾਜ ਜੀ ਨੇ ਕਿਹਾ ਫਾਹੀ ਸੁਰਤ ਮਲੂਕੀ ਵੇਸ, ਮਲੂਕੀ ਦਰ ਤੇ ਸ਼ਰੀਫ। ਕਹਿੰਦੇ ਨੇ ਬਾਹਰ ਦੇ ਕੱਪੜੇ ਜਿਹੜੇ ਨੇ ਉਹ ਅੱਤ ਦੇ ਸ਼ਰੀਫਾਂ ਵਾਲੇ ਨੇ, ਪਰ ਅੰਦਰ ਜੋ ਹੈ ਮਹਾਰਾਜ ਕਹਿੰਦੇ ਨੇ ਫਾਹੀ ਸੁਰਤ, ਬੰਦੇ ਦੀ ਸੁਰਤ ਵਿੱਚ ਹਰ ਵਕਤ ਇੱਕੋ ਹੀ ਫੁਰਨਾ ਚੱਲਦਾ ਪਿਆ ਹੈ ਕਿ ਫਲਾਣੇ ਬੰਦੇ ਨੂੰ ਜੋ ਮੇਰੇ ਤੋਂ ਅੱਗੇ ਨਿਕਲ ਰਿਹਾ ਹੈ, ਜਿਹਦੀ ਸਮਾਜ ਵੀ ਥਾਂ ਹੈ, ਇਸ ਬੰਦੇ ਨੂੰ ਫਾਹੀ ਪਾ ਕੇ ਮੈਂ ਜ਼ਮੀਨ 'ਤੇ ਕਿਵੇਂ ਸੁੱਟਣਾ ਹੈ। ਸੁਰਤ ਵਿੱਚ ਫਾਹੀ ਹੈ, ਪਰ ਮਹਾਰਾਜ ਕਹਿੰਦੇ ਨੇ ਫੰਦਾ ਸੁਰਤ ਵਿੱਚ ਲੈ ਕੇ ਬੰਦਾ ਬਾਹਰੋਂ ਸ਼ਰੀਫਾਂ ਵਾਲੇ ਭਲੇ ਪੁਰਖਾਂ ਵਾਲੀ ਸ਼ਬਦਾਵਲੀ 'ਤੇ ਉਹਦੇ ਕੋਲ ਪੇਖ ਹੈ। ਫਾਹੀ ਸੁਰਤ ਮਲੂਕੀ ਵੇਸ, ਹਉ ਠਗਵਾੜਾ ਠੱਗੀ ਦੇਸ਼। ਪਰ ਆਪਾਂ ਉਸ ਬਚਨ ਵਿੱਚ ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, ਮਹਾਰਾਜ ਕਹਿੰਦੇ ਨੇ ਅੱਠ ਸੱਟ ਤੀਰਤ ਜੇ ਨਾ ਵਹਿ ਉਤਰੈ ਨਾਹੀ ਮੈਲ। ਪਰ ਦੇਖੋ ਅੱਗੇ, ਬਾਹਰ ਭੇਖ ਨਹੀਂ, ਕੱਪੜੇ ਸਾਦੇ ਨੇ, ਪਰ ਮਹਾਰਾਜ ਕਹਿੰਦੇ ਨੇ ਜਿਨ ਪੱਟ ਅੰਦਰ ਬਾਹਰ ਗੁੱਦੜ, ਉਹਨਾਂ ਦੇ ਅੰਦਰ ਪ੍ਰਭੂ ਦੀ ਬੰਦਗੀ ਦੀ, ਪਿਆਰ ਦੀ, ਨਾਮ ਦੀ ਕੀਮਤੀ ਰੇਸ਼ਮ ਹੈ, ਪਰ ਤਨ ਦੇ ਕੱਪੜੇ ਗੁੱਦੜ ਦਾ ਅਰਥ ਗੋਦੜੀ, ਪੁਰਾਣੇ ਸਾਦੇ ਪਾਟੇ ਹੋਏ ਕੱਪੜੇ। ਮਹਾਰਾਜ ਕਹਿੰਦੇ ਨੇ ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤਿੰਨ ਨਿਖੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ। ਇੱਕ ਵਾਹਿਗੁਰੂ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ। ਪਰ ਜੋ ਦਾਸ ਬੇਨਤੀ ਕਰਨ ਲੱਗਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਪ੍ਰਭੂ ਦੀ ਭਗਤੀ ਵਿੱਚ ਭਿੱਜੀਆਂ ਹੋਈਆਂ ਆਤਮਾਵਾਂ, ਉਹਨਾਂ ਲਈ ਜੋ ਸ਼ਬਦ ਵਰਤਿਆ ਉਹ ਹੈ ਭਗਤ, ਭਗਤੀ ਕਰਨ ਵਾਲੇ ਭਗਤ। ਦੂਸਰਾ ਸ਼ਬਦ ਜਿਨ੍ਹਾਂ ਦੇ ਅੰਦਰ ਸਾਸ ਗਿਰਾਸ ਤੇ ਜਿਨ੍ਹਾਂ ਦੀ ਜ਼ਿੰਦਗੀ ਦਾ ਆਧਾਰ, ਜਿਨ੍ਹਾਂ ਦੀ ਜ਼ਿੰਦਗੀ ਦਾ ਆਹਾਰ, ਜੋ ਸ਼ਬਦ ਇੱਕ ਆਧਾਰ ਤੇ ਇੱਕ ਆਹਾਰ, ਜਿਨ੍ਹਾਂ ਦਾ ਆਧਾਰ ਕੇਵਲ ਨਾਮ ਹੈ ਤੇ ਜਿਨ੍ਹਾਂ ਦਾ ਆਹਾਰ ਕੇਵਲ ਪਰਮਾਤਮਾ ਦਾ ਕੀਰਤਨ ਹੈ, ਉਹਨਾਂ ਲਈ ਸ਼ਬਦ ਗੁਰਦੇਵ ਨੇ ਸੰਤ ਵਰਤਿਆ ਹੈ। ਤੀਸਰਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਾਧ ਲਿਆ, ਆਪਣੇ ਜੀਵਨ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ, ਆਪਣੇ ਦ੍ਰਿਸ਼ਟ ਮਾਨ ਨੌ ਦਰਵਾਜ਼ਿਆਂ ਤੇ ਕਾਬੂ ਪਾ ਲਿਆ, ਉਹਨਾਂ ਸਾਧੇ ਹੋਏ ਗੁਰਮੁਖਾਂ ਲਈ ਮਹਾਰਾਜ ਜੀ ਨੇ ਸ਼ਬਦ ਸਾਧ ਵਰਤਿਆ ਹੈ। ਚੌਥਾ, ਕਿ ਜਿਨ੍ਹਾਂ ਨੇ ਆਪਣਾ ਮੁੱਖ ਗੁਰੂ ਵੱਲ ਕੀਤਾ ਤੇ ਜਿਨ੍ਹਾਂ ਦੇ ਮੁੱਖ ਵਿੱਚ ਕੇਵਲ ਗੁਰੂ ਹੀ ਟਿਕਿਆ ਹੈ, ਜਿਨ੍ਹਾਂ ਦੀ ਰਸਨਾ ਤੇ ਕੇਵਲ ਗੁਰੂ ਬੈਠਦਾ, ਉਹਨਾਂ ਲਈ ਸ਼ਬਦ ਹਜ਼ੂਰ ਨੇ ਗੁਰਮੁਖ ਵਰਤੇ ਤੇ ਸੱਚ ਏਵੇ ਭਗਤ ਵੀ ਚੰਗਾ ਹੈ, ਸੱਚਾਈ ਵਾਲਾ ਸੰਤ ਵੀ ਚੰਗਾ ਹੈ, ਸਾਧੇ ਕੋਈ ਜੀਵਨ ਵਾਲਾ ਸਾਧ ਵੀ ਉੱਤਮ ਹੈ, ਪ੍ਰਭੂ ਦੇ ਸਨਮੁਖ ਰਹਿਣ ਵਾਲਾ ਗੁਰੂ ਗੁਰੂ ਜਪਣ ਵਾਲਾ ਗੁਰਮੁਖ ਵੀ ਉੱਚਾ ਹੈ, ਪਰ ਇਹਨਾਂ ਚਾਰਾਂ ਵਿੱਚੋਂ ਸਭ ਤੋਂ ਉੱਤਮ ਉਸ ਦੇ ਭਾਗ ਜਿਹੜਾ ਸਿੱਖ ਆਪਣੇ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਹੋ ਗਿਆ ਹੈ। ਆਏ ਮਿਲ ਗੁਰਸਿੱਖ ਆਏ ਮਿਲ। ਸਿਰ ਮੈਂ ਇੱਥੋਂ ਅਰਜ਼ ਆਰੰਭ ਕਰ ਲੱਗਾ, ਅਸੀਂ ਇਹ ਪਵਿੱਤਰ ਬਚਨ ਪੜ੍ਹਦੇ ਹਾਂ ਕਿ ਤਨ ਤਨ ਭਾਗ ਤਿੰਨਾਂ ਭਗਤ ਜਨਾਂ, ਉਹਨਾਂ ਭਗਤ ਜਨਾਂ ਦੇ ਭਾਗ ਧੰਤਾ ਯੋਗ ਉੱਚੇ ਨੇ, ਤਨ ਤਨ ਭਾਗ ਤਿੰਨਾਂ ਭਗਤ ਜਨਾਂ ਜੋ ਹਰ ਨਾਮਾ ਹਰ ਮੁਖ ਕਹਿਤੇ ਹਨ, ਜਿਹੜੇ ਆਪਣੀ ਰਸਨਾ ਤੋਂ ਖਰੀ ਦਾ ਨਾਮ ਕਹਿੰਦੇ ਨੇ, ਜਿਹੜੇ ਆਪਣੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਜਪਦੇ ਨੇ, ਉਹ ਭਗਤ ਜਨ ਧੰਤਾ ਯੋਗ ਨੇ। ਇੱਥੇ ਜ਼ਿਆਦਾ ਵਿਸਤਾਰ 'ਚ ਨਹੀਂ, ਉਹ ਭਗਤ ਜਨ ਪਰਮਾਤਮਾ ਨਾਲ ਗੋਸ਼ਟ ਵੀ ਕਰਦੇ ਨੇ, ਉਹ ਭਗਤ ਜਨ ਪਰਮਾਤਮਾ ਨਾਲ ਗੱਲਬਾਤ ਵੀ ਕਰਦੇ ਨੇ, ਉਹਨਾਂ ਭਗਤ ਜਨਾਂ ਨਾਲ ਪਰਿਪੂਰਨ ਪਰਮਾਤਮਾ ਵੀ ਗੱਲਬਾਤ ਕਰਦੇ ਨੇ। ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ ਭਗਤ ਸੰਗ ਪ੍ਰਭ ਗੋਸ਼ਟ ਕਰਤ, ਗੋਸ਼ਟ ਦਾ ਅਰਥ ਆਪਾਂ ਸਮਝਦੇ ਹਾਂ ਕਿ ਭਗਤ ਨਾਲ ਗੱਲਬਾਤ ਕਰਨੀ, ਸੰਵਾਦ ਰਚਾਉਣਾ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੈ ਭਗਤ ਨਾਮਦੇਵ ਜੀ ਦਾ, ਭਗਤ ਤਾਂ ਇੱਥੋਂ ਤੱਕ ਸ਼ਬਦ ਵਰਦਾ ਹੈ ਮਾਲਕ ਕਿ ਮੈਂ ਤੇਰੇ ਨਾਲ ਇੱਕ ਸ਼ਰਤ ਲਾਉਣ ਲੱਗਾ ਵਾਂ, ਬਦੋ ਕੀ ਨਾ ਹੋਡ ਮਾਧੋ ਮੋਸਿਓ, ਹੋਡਦਰ ਤੇ ਸ਼ਰਤ ਖੇ ਮਾਧੋ ਖੇ ਪ੍ਰਭੂ ਤੂੰ ਮੇਰੇ ਨਾਲ ਸ਼ਰਤ ਲਾ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ੋ, ਤੇਰੇ ਨਾਲ ਜਿਹੜੀ ਸਾਡੀ ਖੇਡ ਏ ਠਾਕੁਰ ਤੋਂ ਪਤਾ ਲੱਗਦਾ ਇਹਦੇ ਸੇਵਕ ਦਾ ਤੇ ਸੇਵਕ ਤੋਂ ਪਤਾ ਲੱਗਦਾ ਸਵਾਮੀ ਦਾ, ਜੇ ਠਾਕੁਰ ਨਹੀਂ ਮਾਲਕ ਨਹੀਂ ਤੇ ਸੇਵਕ ਕਿਵੇਂ ਪੈਦਾ ਹੋ ਸਕਦਾ, ਤੇ ਸੱਚ ਏਵੇ ਜੇ ਸੇਵਕ ਨਹੀਂ ਤੇ ਠਾਕੁਰ ਦੀ ਪੂਜਾ ਕੌਣ ਕਰੇਗਾ। ਦੇਖੋ ਉਹਨਾਂ ਨੇ ਭਗਤਾਂ ਨੇ ਸ਼ਬਦ ਵਰਤੇ, ਭਾਵੇਂ ਹਰ ਸਾਲ ਆਹ ਵਿਚਾਰ ਸੁਣਦੇ ਹੋ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਗਾਧ ਬੋਧ ਹੈ, ਸੱਚ ਏਵੇ ਇਹਦਾ ਨਿਤ ਨਵਾਂ ਸਰੂਰ ਹੈ। ਸ਼ਰਤ ਇੱਕੋ ਕਿ ਬਾਣੀ ਪੜ੍ਹਦਿਆਂ ਸਿੱਖ ਆਪਣੀ ਮਤ ਨੂੰ ਵਿੱਚ ਰਲਾ ਕੇ ਨਾ ਪੜ੍ਹੇ। ਆਪਣੀ ਮਤ ਰਲਾਉਣ ਦਾ ਮਤਲਬ ਆਪਣਾ ਗਿਆਨ, ਆਪਣੀ ਅਕਲ, ਆਪਣੀ ਸਿਆਣਪ। ਸਿੱਖ ਜਦੋਂ ਵੀ ਬਾਣੀ ਪੜ੍ਹੇ ਬਸ ਇਸ ਤਰ੍ਹਾਂ ਗੁਰੂ ਨੂੰ ਪੜ੍ਹੇ ਜਿਵੇਂ ਕੋਰੇ ਕਾਗਜ਼ ਉੱਤੇ ਖੁਣੇ ਖੁਣੇ ਨਵੇਂ ਅੱਖਰ ਲਿਖੇ ਗਏ। ਜੇ ਲਿਖੇ ਹੋਏ ਅੱਖਰਾਂ 'ਤੇ ਲਿਖਣ ਦਾ ਯਤਨ ਕਰਾਂਗੇ ਕੁਛ ਸਮਝ ਨਹੀਂ ਪੈਣੀ। ਕੋਰਾ ਕਾਗਜ਼ ਰੋਜ਼ਾਨਾ ਆਪਣੇ ਅੰਦਰ ਨੂੰ ਕੋਰੇ ਕਾਗਜ਼ ਦੀ ਤਰ੍ਹਾਂ ਲਿਜਾ ਕਿ ਜੋ ਕੁਝ ਲਿਖਿਆ ਗਿਆ ਅੱਜ ਨਵਾਂ ਲਿਖਿਆ ਗਿਆ, ਅਤੇ ਜੇ ਆਪਣੀ ਮਤ ਦੇ ਕਾਗਜ਼ ਉੱਤੇ ਭਲਿਆ ਤੂੰ ਪਹਿਲਾਂ ਆਪਣੀ ਅੱਖਰ ਲਿਖੀ ਬੈਠਾ ਅਤੇ ਉਹਨਾਂ ਅੱਖਰਾਂ ਉੱਤੇ ਗੁਰੂ ਦਾ ਅੱਖਰ ਕਿਤੇ ਨਜ਼ਰ ਆਏਗਾ। ਇਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਹਾਲਾਂਕਿ ਪੰਧ ਦੇ ਲਈ ਸ਼ਬਦ ਵਰਤੇ ਪਰ ਗੁਰਦੇਵ ਨੇ ਕਿਹਾ ਜਾਲ ਮੋਹ ਘਸ ਮਸ ਕਰ ਮਤ ਕਾਗਜ਼ ਕਰ ਸਾਰ, ਤੂੰ ਸਰੀਰ ਦੇ ਮੋਹ ਨੂੰ ਸਾੜ ਕੇ ਸ਼ਾਹੀ ਬਣਾ, ਜਾਲ ਮੋਹ ਘਸ ਮਸ ਕਰ ਮਤ ਕਾਗਜ਼ ਕਰ ਸਾਰ, ਆਪਣੀ ਮਤ ਨੂੰ ਕਾਗਜ਼ ਬਣਾ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁੱਛ ਲਿਖ ਵਿਚਾਰ। ਮੈਂ ਕਹਿੰਦਾ ਇਹੋ ਜਿਹਾ ਕਾਗਜ਼ ਮਤ ਦਾ ਲੈ ਕੇ ਜਾ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ, ਬਾਬਾ ਇਹ ਲੇਖਾ ਲਿਖ ਜਾਣ, ਇਹੋ ਜਿਹਾ ਮਤ ਤੇ ਲੇਖਾ ਲਿਖ ਲੈ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਨਿਸ਼ਾਨ ਦਰਥ ਕਰਾਂਗੇ ਰਾਹਦਾਰੀ, ਤੂੰ ਇਹੋ ਜਿਹਾ ਮਤ ਤੇ ਲੇਖਾ ਲਿਖ ਜਿੱਥੇ ਦੁਨੀਆਂ ਦੇ ਲੇਖੇ ਪੁੱਛੇ ਜਾਂਦੇ ਨੇ, ਤੇਰੇ ਮਤ ਦਾ ਲੇਖ ਦੇਖ ਕੇ ਤੇਰਾ ਲੇਖਾ ਵੀ ਉੱਥੇ ਖਤਮ ਹੋ ਜਾਏ। ਜੋ ਬੇਨਤੀ ਕਰਨ ਲੱਗਾ ਦਾਸ, ਇੱਕ ਸ਼ਬਦ ਅਸੀਂ ਪੜ੍ਹਨੇ ਆ ਭਗਤ ਜੀ ਦਾ, ਤੁਹਾਨੂੰ ਸਭ ਨੂੰ ਯਾਦ ਹੋਣਾ ਬਾਣੀ ਪੜ੍ਹਨ ਵਾਲਿਆਂ ਨੂੰ ਕਿ ਪਹਿਲ ਪੁਰੀਏ ਪੁਨਰਖਵਨਾ। ਮੈਂ ਇਹਦੇ ਅਰਥਾਂ 'ਚ ਨਹੀਂ ਜਾਣਾ, ਅਖੀਰ 'ਤੇ ਮੇਰੇ ਮਨ 'ਚ ਇੱਕ ਦਿਨ ਆਇਆ ਕਿ ਕਦੀ ਇਹਦੇ ਇਸ ਤਰ੍ਹਾਂ ਅਰਥ ਕਰਕੇ ਦੇਖੀ, ਗੁਰੂ ਦੇ ਸ਼ਬਦ ਤੋਂ ਬਾਹਰ ਨਿਕਲ ਕੇ ਨਿਕੀ। ਪਹਿਲ ਪੁਰੀਏ ਪੁਨਰਖਵਨਾ ਤਾਂ ਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ, ਅਸ ਗਾ ਅਸ ਉਸ ਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ, ਤਰਕ ਨਾ ਚਾਹ ਭਰਮੀਆਂ ਚਾਹ, ਕੇਸ਼ਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ।
ਇਹਦੇ ਅਰਥ ਥੋੜ੍ਹੇ ਜਿਹੇ ਕਰਨੇ। ਪਿੰਦੀ ਦਾ ਅਰਥ ਹੈ ਖੂਹ ਦੀਆਂ ਟਿੰਡਾਂ, ਜਿਵੇਂ ਹਰਟ ਖੂਹ ਟਿੰਡਾਂ ਵਾਲਾ ਖੂਹ, ਖਾਲੀ ਟਿੰਡਾਂ ਖੂਹ ਵਿੱਚ ਜਾਂਦੀਆਂ ਨੇ ਅਤੇ ਪਾਣੀ ਨਾਲ ਭਰ ਕੇ ਬਾਹਰ ਆਉਂਦੀਆਂ ਨੇ, ਪਾਣੀ ਖਾਲੀ ਕਰਕੇ ਫਿਰ ਠੰਡ ਭਰਨ ਤੁਰ ਪੈਂਦੀ ਏ। ਕਹਿਣ ਲੱਗੇ ਮਾਲਕ ਆ ਜਿਤਨੇ ਵੀ ਸਰੀਰ ਨੇ ਇਹ ਤਾਂ ਖੂਹ ਦੀਆਂ ਟਿੰਡਾਂ ਨੇ, ਬਸ ਸਵਾਸਾਂ ਦਾ ਪਾਣੀ ਭਰ ਕੇ ਲਿਆਉਂਦੇ ਹਾਂ, ਕੋਈ 70 ਸਾਲ ਵਿੱਚ, ਕੋਈ 80 ਸਾਲ ਵਿੱਚ, ਅਤੇ ਕਿਸੇ ਦੀ ਟਿੰਡ 2 ਦਿਨਾਂ ਵਿੱਚ ਖਾਲੀ ਹੋ ਜਾਂਦੀ ਏ, ਟਿੰਡ ਖਾਲੀ ਕਰਕੇ ਦੁਬਾਰਾ ਫਿਰ ਗੇੜੇ ਵੀ ਚਲੇ ਜਾਂਦੇ ਹਾਂ। ਅਸੀਂ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਭਟਕਦੇ ਭਟਕਦੇ ਤੇਰੇ ਦਰ 'ਤੇ ਆ ਗਏ। ਪਿੰਦੀ ਉਬਕਲੇ ਸੰਸਾਰਾਂ, ਭਰਮ ਭਰਮ ਆਏ ਤੁਮ ਚੇ ਦੁਆਰਾ। ਦੇਖੋ ਇਹ ਪੂਰੇ ਪੂਰੇ ਸੈਂਟੈਂਸ ਨੇ, ਵਾਕ ਪੂਰੇ ਨੇ। ਕਹਿਣ ਲੱਗੇ ਤੂੰ ਕੁਨ ਰੇ, ਤੂੰ ਕੁਨ ਰੇ ਪੂਰਾ ਵਾਕ ਹੈ, ਤੂੰ ਕੌਣ ਹੈ? ਤੇ ਅੱਗੇ ਬਚਨ ਕਰਦੇ ਨੇ ਮੈਂ ਜੀ, ਪੂਰਾ ਵਾਕ ਹੈ। ਫਿਰ ਸ਼ਬਦ ਹੁੰਦਾ ਨਾਮਾ। ਆਮ ਤੌਰ 'ਤੇ ਅਰਥ ਅਸੀਂ ਅੱਜ ਤੱਕ ਇਹੀ ਕਰਦੇ ਰਹੇ ਕਿ ਤੂੰ ਕੁਨ ਰੇ, ਪ੍ਰਭੂ ਪੁੱਛਦਾ ਤੂੰ ਕੌਣ ਹੈ, ਤੇ ਨਾਮਦੇਵ ਕਹਿੰਦੇ ਨੇ ਮੈਂ ਜੀ ਨਾਮਾ। ਪਰ ਦੇਖੋ ਇਹ ਮੈਂ ਜੀ ਇੱਕ ਵਾਕ ਪੂਰਾ ਹੈ ਤੇ ਨਾਮਾ ਵਾਕ ਪੂਰਾ ਹੈ। ਆਪ ਦਰਸ਼ਨ ਕਰੋਗੇ ਕਿਤੇ ਦੇ ਅਰਥ ਇੰਜ ਕਰਕੇ ਦੇਖੀਏ ਕਿ ਜਿਵੇਂ ਇੱਕ ਬੱਚਾ ਮੰਨ ਲਓ ਹਨੇਰੇ ਵਿੱਚ ਕੋਈ ਤੁਰਿਆ ਹੋ ਰਿਹਾ ਤੇ ਬਜ਼ੁਰਗ ਆਵਾਜ਼ ਦੇ ਕੇ ਪੁੱਛਦਾ ਕਿ ਕੌਣ ਹੈ, ਤੇ ਅੱਗੋਂ ਬੱਚਾ ਆਵਾਜ਼ ਦੇ ਕੇ ਕਹਿੰਦਾ ਮੈਂ ਜੀ, ਤੇ ਅੱਗੋਂ ਬਜ਼ੁਰਗ ਨਾਂ ਲੈ ਕੇ ਕਹਿੰਦਾ ਫਲਾਣਾ ਹੈ। ਬੇਨਤੀ ਸਮਝਿਓ ਜੋ ਮੈਂ ਅਰਜ਼ ਕਰਨ ਲੱਗਾ, ਤੂੰ ਕੁਨ ਰੇ, ਆਵਾਜ਼ ਆਈ ਤੂੰ ਕੌਣ ਹੈ, ਤੇ ਇੱਕੋ ਦਮ ਉਹ ਕਹਿਣ ਲੱਗੇ ਮੈਂ ਜੀ। ਮੈਂ ਜੀ ਦਾ ਮਤਲਬ ਮੇਰੀ ਆਵਾਜ਼ ਨੂੰ ਤੂੰ ਪਹਿਚਾਨਣਾ ਹੈ ਮੈਂ ਕੌਣ ਹਾਂ। ਉਹ ਕਹਿ ਰਹੇ ਨੇ ਤੂੰ ਕੁਨ ਰੇ, ਤੂੰ ਕੌਣ ਹੈ? ਮੈਂ ਜੀ। ਤੇ ਪ੍ਰਭੂ ਆਵਾਜ਼ ਦੇ ਕੇ ਕਹਿੰਦੇ ਨੇ ਨਾਮਾ, ਨਾਮਦੇਵ ਹੈ। ਦੇਖੋ ਕਿਤੇ ਇਸ ਭਾਵਨਾ ਦੇ ਅਰਥ ਕਰਕੇ ਉਹ ਵਾਕ ਪੂਰਾ ਹੈ। ਤੂੰ ਕੁਨ ਰੇ, ਉਹ ਕਹਿੰਦੇ ਨੇ ਮੈਂ ਜੀ ਮੈਂ ਹਾਂ। ਜਿਵੇਂ ਬੱਚਾ ਕਹਿੰਦਾ ਮੈਂ ਹਾਂ, ਉਹ ਨਾਮ ਨਾਮ ਹੀ ਬੋਲੇ ਤੇ ਘਰ ਵਿੱਚ ਪਤਾ ਲੱਗ ਜਾਂਦਾ ਆਵਾਜ਼ ਪਹਿਚਾਣ ਕੇ ਫਲਾਣਾ ਹੈ, ਤੇ ਸਗੋਂ ਆਪਾਂ ਫਿਰ ਦੁਬਾਰਾ ਦੁਹਰਾਉਂਦੇ ਹਾਂ ਕਿ ਫਲਾਣਾ ਘਰ ਵਿੱਚ ਆਇਆ। ਕਹਿੰਦੇ ਨੇ ਪ੍ਰਭੂ ਨੇ ਆਵਾਜ਼ ਦਿੱਤੀ ਤੂੰ ਕੁਨ ਰੇ, ਤੇ ਅੱਗੋਂ ਆਵਾਜ਼ ਆਈ ਮੈਂ ਜੀ ਮੈਂ ਹਾਂ, ਤੇ ਪ੍ਰਭੂ ਕਹਿੰਦੇ ਨੇ ਨਾਮਾ ਨਾਮਦੇਵ ਹੈ, ਤੇ ਅੱਗੋਂ ਕਹਿਣ ਲੱਗੇ ਹੋ ਜੀ। ਕਦੇ ਦੇਖੋ ਪੂਰਾ ਸੈਂਟੈਂਸ ਬਣੇਗਾ, ਹੋ ਜੀ ਹਾਂ ਮੇਰੇ ਮਾਲਕ ਜੀ, ਆਲਾ ਤੇ ਨਿਵਾਰਨਾ ਜਮ ਕਾਰਨਾ, ਸੰਸਾਰ ਦੇ ਦੁੱਖਾਂ ਤੇ ਜਮਾਂ ਤੋਂ ਬਚਾਉਣ ਵਾਲਿਆ ਮੈਂ ਨਾਮ ਦੇਵ ਹਾਂ। ਮੈਂ ਜੋ ਬੇਨਤੀ ਕਰਨ ਲੱਗਾ, ਆਉਣਾ ਆਪਣੇ ਸਬਜੈਕਟ ਦੇਖੇ, ਉਹ ਭਗਤ ਧਨ ਹੈ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ। ਧਨ ਧਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤੇ ਆ। ਧਨ ਧਨ ਭਾਗ ਤਿੰਨਾ ਸੰਤ ਜਨਾ, ਉਹਨਾਂ ਸੰਤ ਜਨਾ ਦੇ ਜੋ ਹਰ ਜਸ ਸਰਵਣੀ ਸੁਣਦੇ ਆ, ਜਿਹੜੇ ਆਪਣੇ ਕੰਨਾਂ ਨਾਲ ਪਰਮਾਤਮਾ ਦਾ ਯਸ ਸੁਣਦੇ ਨੇ, ਪ੍ਰਭੂ ਦਾ ਜਸ ਸੁਣਦੇ ਨੇ, ਉਹ ਸੰਤ ਜਨ। ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ, ਮੈਂ ਬੇਨਤੀ ਕਰਾਂ ਗੁਰਮੁਖੋ, ਸੰਤ ਕਿਸੇ ਇੱਕ ਖਾਸ ਲਿਬਾਸ ਦਾ ਨਾਮ ਨਹੀਂ, ਸੰਤ ਕੱਪੜਿਆਂ ਦਾ ਨਾਮ ਨਹੀਂ, ਸੰਤ ਤਾਂ ਇੱਕ ਜੀਵਨ ਦਾ ਨਾਮ ਹੈ। ਜੀਵਨ ਕਮਾਉਣ ਵਾਲਾ ਸੱਚ ਇਹ ਵੇ ਕਿ ਸਿਰ ਉੱਤੇ ਪਾਟੀ ਲੀਰ ਵੀ ਬੰਨ ਲੈ, ਅਸਲ ਵਿੱਚ ਉਹ ਲੀਰ ਵੀ ਧੰਤਾ ਯੋਗ ਹੋ ਜਾਂਦੀ ਹੈ, ਗੱਲ ਉਹਦੇ ਜੀਵਨ ਦੀ ਹੈ। ਮਹਾਰਾਜ ਜੀ ਨੇ ਸੰਤ ਬਾਰੇ ਕਿਹਾ ਕਿ ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀ ਆ ਮੀਠਾ ਮਨ। ਸੰਤ ਉਹ ਜਿਹੜਾ ਅੱਠੇ ਪੈਰ ਪਰਮਾਤਮਾ ਨੂੰ ਅੰਗ ਸੰਗ ਜਾਣੇ, ਤੇ ਜੋ ਕੁਝ ਪਰਮਾਤਮਾ ਕਰਦਾ ਉਹਦੇ ਕੀਤੇ ਤੇ ਰੰਚਕ ਮਾਤਰ ਤਰਕ ਨਾ ਕਰੇ, ਸਤ ਬਚਨ ਕਰਕੇ ਮਿੱਠਾ ਕਰਕੇ ਜਾਣੇ। ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀ ਆ ਮੀਠਾ ਮਨ, ਏਕ ਨਾਮ ਸੰਤਨ ਆਧਾਰ, ਹੋਏ ਰਹੇ ਸਭ ਕੀ ਪਗਸ਼ਾਰ। ਸੰਤ ਹੋਵੇ ਜਿਹੜਾ ਨਾਮ ਨੂੰ ਆਧਾਰ ਬਣਾਉਂਦਾ ਤੇ ਉੱਚਾ ਬਹਿਣ ਦੀ ਥਾਂ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਹੈ, ਇੱਕ ਪੈਮਾਨਾ ਹੈ ਬਾਣੀ ਵਿੱਚ। ਹੋਏ ਰਹੇ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛੱਤਰ ਜਾ ਕੇ ਏਕ ਸਮਾਨੇ। ਸੰਤ ਜੇ ਇੱਕ ਨੂੰ ਦੁਸ਼ਮਣ ਕਹਿੰਦਾ ਹੈ, ਦੂਜੇ ਨੂੰ ਮਿੱਤਰ ਕਹਿੰਦਾ ਹੈ, ਤੇ ਖਿਮਾ ਕਰਿਓ, ਹੋ ਸਕਦਾ ਹੈ ਕਿ ਸਿਰਫ ਅਜੇ ਉਹ ਚੱਲਿਆ ਹੋਵੇ। ਸੰਤ ਹੋਵੇ ਜਿਹਦੀ ਨਜ਼ਰ ਵਿੱਚ ਦੂਈ ਨਹੀਂ, ਜਿਹਦੇ ਵਾਸਤੇ ਮਿੱਤਰ ਤੇ ਦੁਸ਼ਮਣ ਲਈ ਬਿਰਤੀ ਇੱਕੋ ਜਿਹੀ ਹੈ। ਹਾਲਾਂਕਿ ਇਹ ਕੇਵਲ ਕਥਾ ਹੀ ਨੇ, ਇਹ ਸਿਰਫ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਸ਼ਬਦ ਨੇ, ਅਸੀਂ ਅਰਥ ਕਰ ਦੇਣੇ ਨੇ। ਪਤਾ ਨਹੀਂ ਕਿਤੇ ਸਦੀਆਂ ਬਾਅਦ ਕਰੋੜਾਂ ਵਿੱਚੋਂ ਇੱਕ ਅੱਧੇ ਦੀ ਝਲਕ ਪੈਂਦੀ ਏ, ਜਿਹੜਾ ਸਭ ਨੂੰ ਇੱਕ ਸਮਝਦਾ ਸੱਚ ਏਵੇ ਸ਼ਰਈ ਲੋਕ ਉਹਨੂੰ ਸਮਝ ਨਹੀਂ ਸਕਦੇ। ਸਭ ਨੂੰ ਇੱਕ ਸਮਝਣ ਵਾਲੇ ਨੂੰ ਅਕਸਰ ਦੁਰਕਾਰ ਦਿੱਤਾ ਜਾਂਦਾ ਜਾਂ ਉਹਨੂੰ ਖਤਮ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਹ ਸ਼ਰਈ ਲੋਕਾਂ ਦੀ ਸਮਝ ਨਹੀਂ ਪੈ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਕਿ ਮਿੱਤਰ ਛੱਤਰ ਜਾਣੇ ਜਾ ਕੇ ਏਕ ਸਮਾਨੇ ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਫਿਰ ਉਹ ਸੰਤ ਇੰਨਾ ਧੰਤਾ ਯੋਗ ਹੈ, ਕੋਟ ਕੋਟ ਅੱਗ ਕੱਟਣ ਹਾਰਾ, ਉਹ ਤਾਂ ਇੱਕ ਬੋਲ ਬੋਲੇ ਤੇ ਕਰੋੜਾਂ ਜਨਮਾਂ ਦੇ ਪਾਪ ਕੱਟ ਕੇ ਰੱਖ ਦਿੰਦਾ ਹੈ, ਇੰਨੀ ਸਮਰੱਥਾ ਹੈ। ਪਰ ਇਹ ਜੋ ਕੁਝ ਬਾਣੀ 'ਚ ਕਹਿ ਇਹ ਕੇਵਲ ਖਿਆਲ ਨਹੀਂ, ਇਹ ਹਕੀਕਤ ਹੈ। ਕੋਟ ਕੋਟ ਅੱਗ ਕੱਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਛਲੀ। ਮੈਂ ਬੇਨਤੀ ਕਰਾਂ ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਦੇ ਆ। ਤੀਸਰਾ ਬਚਨ ਹੈ ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਦੇ ਆ। ਉਹ ਸਾਧ ਜਨ ਧੰਤਾ ਯੋਗ ਨੇ ਜਿਹੜੇ ਪਰਮਾਤਮਾ ਦਾ ਕੀਰਤਨ ਕਰਦੇ ਕਰਦੇ ਸੱਚ ਏਵੇ ਰੱਬੀ ਗੁਣਾਂ ਨਾਲ ਭਰਪੂਰ ਹੋ ਗਏ। ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਦੇਖੋ ਗੁਰਬਾਣੀ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹਜ਼ੂਰ ਨੇ ਬੜੀ ਕਿਰਪਾ ਸਾਡੇ 'ਤੇ ਕੀਤੀ। ਭਾਈ ਗੁਰਦਾਸ ਸਾਹਿਬ ਦੀਆਂ ਰਚਨਾਵਾਂ ਨੇ, ਉਹਨਾਂ ਵਿੱਚੋਂ ਬਹੁਤ ਕੁਛ ਮਿਲਦਾ ਗੁਰਮਤ ਨੂੰ ਕਮਾਉਣ ਵਾਲਾ। ਉਹਨਾਂ ਨੇ ਜਦੋਂ ਸਾਧ ਦੀ ਪਰਿਭਾਸ਼ਾ ਦਿੱਤੀ ਅਤੇ ਇੱਕ ਤੁੱਕ ਵਿੱਚ ਉਹਨਾਂ ਕਹਿ ਦਿੱਤਾ ਸਾਧ ਕੌਣ ਹੈ। ਉਹਨਾਂ ਨੇ ਸ਼ਬਦ ਵਰਤੇ, ਕਹਿਣ ਲੱਗੇ ਅਸਲ 'ਚ ਸਾਧ ਹੋਵੇ ਜਿਹਨੇ ਆਪਣੇ ਜਿਉਂਦੇ ਜੀ ਆਪਣੇ ਨੌ ਦਰਵਾਜ਼ਿਆਂ ਨੂੰ ਸਾਧ ਲਿਆ ਹੈ। ਇਹ ਸ਼ਬਦ ਸੌਖਾ ਹੈ, ਭਾਈ ਸਾਹਿਬ ਦੀ ਰਚਨਾ 'ਚ ਹੈ ਕਿ ਨੌ ਦੁਆਰੇ ਸਾਧ ਸਾਧ ਦਰ 'ਤੇ ਕਾਬੂ ਕਰ ਲਏ, ਸਾਧ ਲੈ ਉਹਦੇ ਤੋਂ ਬਾਹਰ ਨਹੀਂ। ਨੌ ਦੁਆਰੇ ਸਾਧ ਸਾਧ ਸਦਾਇਆ, ਜਿਹਨੇ ਆਪਣੀਆਂ ਨੌ ਇੰਦਰੀਆਂ ਨੂੰ ਸਾਧ ਲਿਆ। ਸਹੀ ਅਰਥਾਂ ਵਿੱਚ ਸਾਧ ਉਹ ਹੀ ਹੈ। ਹੁਣ ਜੇ ਅੱਖਾਂ ਤਾਂ ਕਾਬੂ ਨਹੀਂ ਤੇ ਕਹੀ ਜਾਂਦਾ ਮੈਂ ਸਾਧ ਖਾਂ, ਕਾਹਦਾ ਸਾਧ? ਜਿਹਦੀ ਜ਼ਬਾਨ ਨਹੀਂ ਅਜੇ ਸਾਧੀ ਗਈ, ਇਹ ਨਿੱਕਾ ਜਿਹਾ ਮਾਸ ਦਾ ਟੁਕੜਾ ਰੋਟੀ ਖਾਣ ਲੱਗਿਆਂ ਕਈ ਤਰ੍ਹਾਂ ਦੇ ਚਸਕੇ ਭਾਲਦਾ ਪਿਆ, ਇੱਕ ਜੀਵ ਨਹੀਂ ਸਾਧੀ ਗਈ, ਉਹ ਸਾਧ ਕਿਵੇਂ ਹੋ ਸਕਦਾ ਹੈ? ਜਦੋਂ ਬਾਬਾ ਸਾਹਿਬ ਦੇ ਬਚਨਾਂ ਦੀ ਆਪਾਂ ਕਥਾ ਕੀਤੀ ਤੇ ਇੱਕ ਉਦਾਹਰਨ ਦਿੱਤੀ ਸੀ ਉਹਨਾਂ ਦੇ ਜੀਵਨ 'ਚੋਂ ਕਿ ਕਿਸੇ ਦੇ ਘਰ ਵਿੱਚ ਉਹਨਾਂ ਦਾ ਪ੍ਰਸ਼ਾਦਾ ਸੱਦਾ ਪੱਤਰ ਦਿੱਤਾ ਗਿਆ ਤੇ ਉਸ ਸ਼ੇਖ ਨੇ, ਘਰ ਦੇ ਮਾਲਕ ਨੇ ਨੌਕਰਾਣੀ ਨੂੰ ਕਿਹਾ ਕਿ ਪ੍ਰਸ਼ਾਦਾ ਇਸ ਢੰਗ ਨਾਲ ਸੁਚੇਤ ਹੋ ਕੇ ਬਣਾਈ, ਅੱਜ ਰੱਬੀ ਦਰਵੇਸ਼ ਨੇ ਸਾਡੇ ਘਰ ਰੋਟੀ ਖਾਣ ਭੋਜਨ ਛਕਣ ਆਉਣਾ ਹੈ। ਉਹਨੇ ਬੜੀ ਭਾਵਨਾ ਨਾਲ ਪ੍ਰਸ਼ਾਦਾ ਤਿਆਰ ਕੀਤਾ ਤੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਬਾਬਾ ਸਾਹਿਬ ਇੱਕ ਕੋਰ ਇੱਕ ਬੁਰਕੀ ਤੋੜ ਕੇ ਮੂੰਹ 'ਚ ਪਾਈ ਤੇ ਇੱਕੋ ਦਮ ਕਹਿਣ ਲੱਗੇ ਪ੍ਰਸ਼ਾਦਾ ਕਿੰਨੇ, ਰੋਟੀ ਕਿੰਨੇ ਤਿਆਰ ਕੀਤੀ? ਤੇ ਉੱਤਰ ਦਿੱਤਾ ਦਾਸੀ ਨੇ, ਬੰਦੀ ਨੇ, ਗੁਲਾਮ ਨੇ। ਕਹਿਣ ਲੱਗੇ ਸਬਜ਼ੀ ਭਾਜੀ ਵਿੱਚ ਤਾਂ ਲੂਣ ਵੀ ਨਹੀਂ। ਜਦੋਂ ਇੱਕ ਬੁਰਕੀ ਖਾ ਕੇ ਸ਼ਬਦ ਕਹਿ ਦਿੱਤਾ ਉਸੇ ਵਕਤ ਮਾਲਕ ਨੇ ਉਸ ਦਾਸੀ ਨੂੰ ਬੁਲਾਇਆ, ਝਿੜਕਣ ਲੱਗ ਪਿਆ। ਉਹਨੇ ਸ਼ਬਦ ਵਰਤੇ ਪਰਿਵਾਰ ਲਈ ਤੂੰ ਰੋਜ਼ ਚੰਗਾ ਪਕਵਾਨ ਤਿਆਰ ਕਰਨੀ, ਪਰ ਅੱਜ ਦਰਵੇਸ਼ ਰੋਟੀ ਖਾਣ ਆਇਆ, ਰੱਬੀ ਬੰਦਗੀ ਵਿੱਚ ਗੜੁੰਦ ਹੋਈ ਰੂਹ ਰੋਟੀ ਖਾਣ ਆਈ, ਤੈਨੂੰ ਪਤਾ ਨਹੀਂ ਲੱਗਾ ਕਿ ਅੱਜ ਭੋਜਨ ਬੇਸਵਾਦਾ ਹੈ, ਤੂੰ ਲੂਣ ਮਸਾਲਾ ਨਹੀਂ ਪਾਇਆ? ਉਹਨੇ ਅੱਗੋਂ ਅਦਬ ਨਾਲ ਸੀਸ ਝੁਕਾ ਕੇ ਕਿਹਾ ਮੈਂ ਦਰਵੇਸ਼ ਲਈ ਖਾਣਾ ਤਿਆਰ ਕੀਤਾ, ਮੈਂ ਜਵਾਨ ਦੇ ਚਸਕੋਲੇ ਲਈ ਪ੍ਰਸ਼ਾਦਾ ਤਿਆਰ ਨਹੀਂ ਕੀਤਾ। ਜੇ ਪਤਾ ਹੁੰਦਾ ਜੀਵ ਦਾ ਸਵਾਦੂ ਆਉਣਾ ਤੇ ਮੈਂ ਪ੍ਰਸ਼ਾਦਾ ਉਸ ਢੰਗ ਨਾਲ ਤਿਆਰ ਕਰਦੀ। ਮੈਨੂੰ ਕੀ ਪਤਾ ਸੀ ਕਿ ਦਰਵੇਸ਼ ਦੇ ਨਾਂ ਥੱਲੇ ਜੇ ਜੀਵ ਦਾ ਚਸਕਾ ਨਹੀਂ ਗਿਆ? ਕਿਹਾ ਮੈਂ ਹੁਣੇ ਤਿਆਰ ਕਰਨੀ ਆ ਭੋਜਨ, ਪਰ ਤੁਸੀਂ ਦਰਵੇਸ਼ ਕਿਹਾ, ਦਰਵੇਸ਼ ਕੀ ਤੇ ਜੀਵ ਦਾ ਸਵਾਦ ਕੀ? ਕਹਿਣ ਲੱਗੀ ਇਹ ਜਾਂ ਅਜੇ ਦਰਵੇਸ਼ ਨਹੀਂ ਬਣਿਆ, ਜਿੱਦਣ ਦਰਵੇਸ਼ ਬਣ ਗਿਆ ਇਹਨੂੰ ਜੀਵ ਦਾ ਸਵਾਦ ਸਮਝ ਨਹੀਂ ਪੈਣਾ। ਦੇਖੋ ਮੇਰੀ ਇੱਕ ਬੇਨਤੀ ਹੈ, ਨੌ ਇੰਦਰੀਆਂ ਤਾਂ ਬੜੀ ਦੂਰ ਦੀ ਗੱਲ ਹੈ, ਨੌ ਦੁਆਰੇ ਸਾਧ ਜਿਹਨੇ ਨੌ ਦਰਵਾਜ਼ਿਆਂ ਨੂੰ ਸਾਧ ਲਿਆ, ਸਾਧ ਸਦਾਇਆ, ਇਹਨੂੰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਜਿਨ੍ਹਾਂ ਨੇ ਕੀਰਤਨ ਕੀਤਾ, ਕੀਰਤਨ ਕਰਦੇ ਕਰਦੇ ਗੁਣੀ ਜਨ ਬਣ ਗਏ। ਚੌਥਾ ਬਚਨ ਮਹਾਰਾਜ ਜੀ ਨੇ ਕੀਤਾ, ਕਹਿਣ ਲੱਗੇ ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦੀ ਸਿੱਖਿਆ ਨੂੰ ਸੁਣਿਆ। ਗੁਰ ਸਿੱਖ ਲੈ ਮਨ ਜਿਣਤਿਆਂ, ਪਾਠ ਵੱਖਰਾ ਵੱਖਰਾ, ਗੁਰ ਸਿੱਖ ਉਹਨਾਂ ਗੁਰਮੁਖਾਂ ਦੇ ਭਾਗ ਧੰਤਾ ਯੋਗ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤ ਲਿਆ। ਮੈਂ ਫਿਰ ਅਰਜ਼ ਕਰਾਂ, ਸੱਚ ਇਹ ਜੇ ਥਾਂ ਥਾਂ ਤੇ ਪ੍ਰਚਾਰ ਹੈ ਬਾਣੀ ਦਾ, ਪਰ ਜੋ ਕੁਝ ਬਾਪੂ ਕਹਿੰਦਾ ਹੈ ਸਾਡੇ ਕਹਿਣ ਵਾਲਿਆਂ ਤੋਂ ਵੀ ਪੰਧ ਨਹੀਂ ਨਿਬੜਦਾ ਪਿਆ ਤੇ ਸੁਣਨ ਵਾਲਿਆਂ ਤੋਂ ਵੀ ਨਹੀਂ ਨਿਬੜਦਾ ਪਿਆ। ਇਹਨੂੰ ਨਿਰਾਸ਼ਤਾ ਮੈਂ ਸਮਝਣਾ। ਜੋ ਕੁਝ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅਸੀਂ ਆਪਣੀ ਗੱਲ ਥੋਪ ਰਹੇ ਹਾਂ ਗੁਰੂ ਤੇ। ਇੱਕ ਵਾਰ ਇੱਕ ਗੁਰਮੁਖ ਨੇ ਗੱਲ ਕਰਦਿਆਂ ਕਿਹਾ ਕਿ ਪੁਰਾਤਨ ਗੁਰਸਿੱਖਾਂ ਤੇ ਅੱਜ ਦਿਆਂ ਵਿੱਚ ਫਰਕ ਕੀ ਹੈ? ਉਹ ਕਹਿੰਦਾ ਬਸ ਇੰਨਾ ਹੀ ਫਰਕ ਹੈ ਕਿ ਪੁਰਾਣੇ ਗੁਰੂ ਦੇ ਪਿੱਛੇ ਤੁਰਦੇ ਸਨ, ਅੱਜ ਵਾਲੇ ਗੁਰੂ ਦੀ ਅਗਵਾਈ ਕਰਦੇ ਨੇ, ਅੱਜ ਵੇਲੇ ਗੁਰੂ ਤੋਂ ਅੱਗੇ ਚੱਲਣ ਦਾ ਯਤਨ ਕਰਦੇ ਨੇ। ਸਿਰਫ ਇੱਕ ਬੇਨਤੀ ਹੈ ਕਿ ਜਿਹਨੇ ਗੁਰੂ ਦੀ ਸਿੱਖਿਆ ਲੈ ਕੇ ਮਨ ਨੂੰ ਜਿੱਤ ਲਿਆ, ਪਿਆਰਿਓ ਮਨ ਜਿੱਤਣਾ ਕੋਈ ਛੋਟੀ ਬਾਤ ਨਹੀਂ। ਜਿਸ ਦਿਨ ਬੰਦਾ ਮਨ ਨੂੰ ਜਿੱਤ ਲੈਂਦਾ ਹੈ, ਸੱਚ ਇਵੇਂ ਦੁਨੀਆ ਦੀ ਹਰ ਤਾਕਤ ਉਹਦੇ ਪੈਰਾਂ ਵਿੱਚ ਝੁੱਕ ਜਾਂਦੀ ਹੈ। ਓਨੀ ਦੇਰ ਤੱਕ ਹੀ ਬੰਦਾ ਗੁਲਾਮ ਰਹਿੰਦਾ ਜਿੰਨੀ ਦੇਰ ਤੱਕ ਮਨ ਨਹੀਂ ਜਿੱਤਿਆ ਜਾਂਦਾ। ਇਹਨੂੰ ਤਾਂ ਹੀ ਬਾਬਾ ਜੀ ਨੇ ਕਿਹਾ ਆਈ ਪੰਥੀ ਸਗਲ ਜਮਾਤੀ ਜਪਜੀ ਸਾਹਿਬ 'ਚ, ਕਿਉਂਕਿ ਜੋਗੀਆਂ ਦੇ 12 ਫਿਰਕੇ ਨੇ ਅਤੇ ਜਿਹੜਾ ਆਈ ਪੰਥੀ ਹੈ ਨਾ, ਇਹ ਇਹਨਾਂ ਦਾ ਸ਼੍ਰੋਮਣੀ ਫਿਰਕਾ ਹੈ, ਇਉਂ ਕਹਿ ਲਓ ਸਿਰੇ ਦਾ, ਜਿਹੜਾ ਕਹਿੰਦਾ ਵੀ ਸਾਡੇ ਤੋਂ ਅੱਗੇ ਕੁਛ ਨਹੀਂ, ਸਾਡੇ ਤੋਂ ਅੱਗੇ ਜਾ ਕੇ ਜੋਗ ਮੁੱਕ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਆਈ ਪੰਥੀ ਵਿੱਚ ਤਾਂ ਤੂੰ ਬਣੇਗਾ ਜੇ ਤੂੰ ਸਾਰਿਆਂ ਨੂੰ ਇੱਕ ਜਮਾਤ ਸਮਝੇਗਾ। ਸਮੈ ਜੋਤ ਜੋਤ ਕਹਿ ਸੋਏ, ਆਈ ਪੰਥੀ ਸਗਲ ਜਮਾਤੀ, ਮਨ ਜੀਤੇ ਜਗ ਜੀਤ। ਜੇ ਮਨ ਜਿੱਤ ਲਿਆ, ਸਤਿਗੁਰੂ ਨੇ ਫਰਮਾਇਆ ਕਿ ਧਨ ਧਨ ਭਾਗ ਤਿੰਨਾਂ ਗੁਰਮੁਖਾਂ ਗੁਰ ਸਿੱਖ ਲੈ ਮਨ ਜਿਣਤਿਆਂ। ਚਾਰਾਂ ਦਾ ਜ਼ਿਕਰ ਕਰਕੇ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਦੇਖੋ ਪਹਿਲਾਂ ਭਗਤ ਧਨ, ਸੰਤ ਧਨ, ਸਾਧ ਧਨ, ਗੁਰਮੁਖ ਧਨ, ਅਖੀਰ ਤੇ ਕਹਿਣ ਲੱਗੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਪਿਆਰਿਓ ਗੁਰਸਿੱਖ ਕਿੰਨਾ ਕੁ ਵੱਡਾ ਹੈ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਜੋ ਗੁਰ ਚਰਨੀ ਸਿੱਖ ਪੜਦਿਆਂ, ਜਿਹੜਾ ਸਿੱਖ ਗੁਰੂ ਦੇ ਚਰਨਾਂ ਵਿੱਚ ਡਿੱਗ ਪਿਆ, ਸੱਚ ਵਿੱਚ ਸਿੱਖ ਦੇ ਭਾਗ ਸਭ ਤੋਂ ਵੱਡੇ। ਥੋੜ੍ਹਾ ਜਿਹਾ ਇੱਥੇ ਮੈਂ ਅੱਗੇ ਤੁਰਨਾ ਚਾਹੁੰਦਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ, ਸਭ ਤੋਂ ਪਹਿਲੀ ਗੁਰਸਿੱਖ ਦੀ ਡੈਫੀਨੇਸ਼ਨ, ਗੁਰਸਿੱਖ ਦੀ ਪਰਿਭਾਸ਼ਾ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਦਿੱਤੀ। ਉਹ ਸ਼ਲੋਕ ਗੌੜੀ ਕੀ ਵਾਰ ਦਾ ਆਪ ਸਭ ਨੂੰ ਚੇਤੇ ਹੈ। ਉਹਦੇ ਵਿੱਚ ਗੁਰਸਿੱਖ ਦਾ ਸਿਰਫ ਰੋਜ਼ਮਰਾ ਜੀਵਨ ਹੈ, ਪਰ ਯਾਦ ਰੱਖਿਓ ਉਸ ਰੋਜ਼ਮਰਾ ਜੀਵਨ ਵਿੱਚ ਸਿਰਫ ਸਪਿਰਚੁਅਲਿਟੀ, ਸਿਰਫ ਬੰਦਗੀ, ਅਧਿਆਤਮਕ ਜੀਵਨ ਹੈ, ਦੂਜਾ ਪਾ ਕੋਈ ਨਹੀਂ। ਬਾਕੀ ਕਿ ਹਾਲਾਂਕਿ ਰਹਿਤਨਾਮੇ ਦੱਸਦੇ ਨੇ ਸਿੱਖ ਦਾ ਕੰਮ ਕੀ ਹੈ, ਪਰ ਉਹਦੇ ਵਿੱਚ ਸਿਰਫ ਸਿੱਖ ਦੇ ਰੋਜ਼ਮਰਾ ਜੀਵਨ ਦਾ ਆਤਮਕ ਜੀਵਨ ਨਾਲ ਕਿਵੇਂ ਸੰਬੰਧ ਹੈ ਉਹ ਤੁਹਾਨੂੰ ਸਭ ਨੂੰ ਸ਼ਬਦ ਚੇਤੇ ਹੈ। ਕਿਹੜਾ ਗੁਰਸਿੱਖ? ਕਿਉਂਕਿ ਅੱਜ ਅਸੀਂ ਸਿੱਖ ਨੂੰ ਮਿਲਣਾ ਚਾਹੁੰਦੇ ਹਾਂ, ਪਰ ਉਸ ਸਿੱਖ ਨੂੰ ਮਿਲਣਾ ਚਾਹੁੰਦੇ ਹਾਂ ਜਿਹੜੇ ਮੇਰੇ ਧੜੇ ਦਾ ਸਿੱਖ ਹੈ। ਸੱਚ ਇਵੇਂ ਗੁਰਸਿੱਖ ਨੂੰ ਨਹੀਂ, ਸਿੱਖ ਤਾਂ ਗੁਰਸਿੱਖ ਤਾਂ ਗਵਾਚ ਗਿਆ। ਅੱਜ ਮੇਰੀ ਸੰਗਤ ਦਾ ਸਿੱਖ, ਮੈਂ ਜੋ ਕਹਿਣ ਲੱਗਾ ਇਹਨੂੰ ਕਿਰਪਾ ਕਰਕੇ ਕੋਈ ਮਹਿਸੂਸ ਨਾ ਕਰਿਓ ਵੀ ਕਿਸੇ 'ਤੇ ਤਰਕ ਕਰਕੇ, ਮੇਰੇ ਜਥੇਬੰਦੀ ਦਾ ਸਿੱਖ, ਮੇਰੇ ਧੜੇ ਦਾ ਸਿੱਖ, ਉਹ ਗੁਰੂ ਕੇ ਸਿੱਖੋ ਸਿਰਫ ਆਪਣੀ ਖੌਮੇ ਵਿੱਚ ਬੱਝ ਕੇ ਸਿੱਖੀ ਰੱਖ ਦਿੱਤੀ। ਗੁਰੂ ਨਾਨਕ ਦਾ ਸਿੱਖ ਤਾਂ ਕਿਤੋਂ ਲੱਭਣ ਹੀ ਕੋਈ ਨਹੀਂ ਜਾਂਦਾ। ਗੁਰਸਿੱਖ ਕਿਆ ਹੈ? ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਅਤੇ ਸੱਚ ਇਵੇਂ ਜਿਹੜਾ ਮੇਰੇ ਧੜੇ ਦਾ ਸਿੱਖ ਹੈ ਉਹ ਮੇਰੀ ਨਜ਼ਰ ਵਿੱਚ ਸਭ ਤੋਂ ਉੱਚਾ ਹੈ, ਦੂਜੇ ਧੜੇ ਵਿੱਚ ਉਹ ਬਿਲਕੁਲ ਨਖੇਦੇ, ਕਿਉਂਕਿ ਅਸੀਂ ਸਿੱਖ ਦੇ ਵਿੱਚ ਵਿੱਚ ਇੱਕ ਦੀਵਾਰ ਖੜੀ ਕੀਤੀ ਹੈ। ਅਸੀਂ ਆਪਣੀ ਪਰਿਭਾਸ਼ਾ ਦਿੰਦੇ ਹਾਂ, ਰੱਬ ਲਈ ਪਰਿਭਾਸ਼ਾ ਕੀ ਹੈ? ਜਿਵੇਂ ਮੇਰਾ ਸੁਭਾਅ ਹੈ ਉਸੇ ਤਰ੍ਹਾਂ ਮੈਂ ਰੱਬ ਦਾ ਸੁਭਾਅ ਬਣਾਈ ਬੈਠਾ ਹਾਂ, ਕਿਉਂਕਿ ਮੇਰੇ ਮੁਤਾਬਕ ਜਿਹਨੂੰ ਮੈਂ ਸਵੀਕਾਰ ਕਰਨਾ ਰੱਬ ਉਹਨੂੰ ਸਵੀਕਾਰ ਕਰਦਾ ਹੈ। ਅਸਲ ਵਿੱਚ ਇਹ ਆਪਣੇ ਅੰਦਰ ਦੀ ਖੌਮੇ ਵੇ, ਮੇਰਾ ਖਿਆਲ ਹੈ ਸ਼ਾਇਦ ਕੱਲ੍ਹ ਨੂੰ ਸ਼ਬਦ ਆਉਣਾ, ਕੂਪ ਭਰਿਓ ਜੈਸੇ ਦਾਦਰਾ, ਖੂਹ ਦਾ ਡੱਡੂ ਹੈ। ਜਿਹਨੂੰ ਮੈਂ ਸਵੀਕਾਰ ਕਰਨਾ ਉਹਨੂੰ ਰੱਬ ਸਵੀਕਾਰ ਕਰਦਾ, ਜਿਹਨੂੰ ਮੈਂ ਨਹੀਂ ਸਵੀਕਾਰ ਕਰਦਾ ਉਹਨੂੰ ਰੱਬ ਨੇ ਵੀ ਸਵੀਕਾਰ ਨਹੀਂ ਕਰਨਾ। ਇਹ ਮੇਰੀ ਨਿੱਜੀ ਖੌਮੇ ਹੋ ਸਕਦੀ, ਇਹ ਗੁਰੂ ਦਾ ਫੈਸਲਾ ਨਹੀਂ। ਗੁਰਸਿੱਖ ਕੌਣ? ਮਹਾਰਾਜ ਜੀ ਨੇ ਕਿਹਾ, ਸਤਿਗੁਰੂ ਨੇ ਫਰਮਾਇਆ ਕਿ ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਆਏ ਮਿਲ ਗੁਰਸਿੱਖ, ਆਏ ਮਿਲ ਐਸਾ ਗੁਰਸਿੱਖ। ਗੁਰ ਸਤਿਗੁਰ ਕਾ ਜੋ ਸਿੱਖ ਆਖਾਏ, ਕਿਉਂਕਿ ਇਹ 'ਚ ਅਰਥਾਂ ਦੀ ਲੋੜ ਨਹੀਂ। ਸੋ ਭਲਕੇ ਉੱਠ, ਸਭ ਤੋਂ ਪਹਿਲਾਂ ਉੱਠਦਿਆਂ ਸਾਰ ਹਰ ਨਾਮ ਧਿਆਵੇ, ਪਰਮਾਤਮਾ ਦਾ ਨਾਮ ਜਪੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਦੇਖੋ ਇਹ ਇੱਕ ਪੈਮਾਨਾ ਹੈ। ਮੈਂ ਕਈ ਵਾਰੀ ਮਨ ਚ ਆਪਣੇ ਆਪ ਨੂੰ ਇਕੱਲਿਆਂ ਕਹਿੰਦਾ ਕਿ ਠੀਕ ਹੈ ਬਹੁਤ ਕੁਝ ਅਸੀਂ ਬੋਲ ਰਹੇ ਹਾਂ ਪਰ ਜੇ ਇਸ ਸ਼ਲੋਕ ਮੁਤਾਬਕ ਮੇਰਾ ਅਜੇ ਜੀਵਨ ਨਹੀਂ ਬਣਿਆ ਤੇ ਮੈਨੂੰ ਅਰਦਾਸ ਕਰਨੀ ਚਾਹੀਦੀ ਹੈ, ਅਜੇ ਮੈਂ ਮੁਕੰਮਲ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੇ ਨਜ਼ਰਾਂ ਚ ਗੁਰਸਿੱਖ ਨਹੀਂ ਬਣ ਸਕਿਆ, ਕਿਉਂਕਿ ਇੱਕ ਮਰਿਆਦਾ ਹੈ ਸਿੱਖ ਦੀ ਤੇ ਮੇਰਾ ਖਿਆਲ ਇਹਦੇ ਵੱਲ ਜ਼ਿਆਦਾ ਬਹੁਤ ਘੱਟ ਲੋਕਾਂ ਦਾ ਧਿਆਨ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਅੰਮ੍ਰਿਤ ਵੇਲੇ ਉੱਠ ਪਿਆ, ਉਹਨੇ ਛੱਡ ਦਿੱਤਾ ਆਲਸ ਨੂੰ, ਉੱਠਦਿਆਂ ਸਾਰ ਉਹਨੇ ਕੀਤਾ ਕਿ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਠਦਿਆਂ ਸਾਰ ਉਹਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ। ਭਲਕੇ ਤਾਂ ਨਾਮ ਜਪਿਆ ਜਦੋਂ ਸੁੱਤਿਆਂ ਜਪਦਾ ਹੋਇਆ ਪਿਆ ਹੈ, ਸੌਣ ਲੱਗਿਆਂ ਜਪਿਆ ਤਾਂ ਹੀ ਤਾਂ ਭਲਕੇ ਜਪੇਗਾ। ਜਿਹੜਾ ਸੌਣ ਲੱਗਿਆਂ ਦੁਨੀਆਂ ਦੀਆਂ ਗੱਲਾਂ ਕਰਕੇ ਸੁੱਤਾ ਉਹ ਭਲਕੇ ਕਿਵੇਂ ਜਪ ਲੂਗਾ? ਕੀ ਕਾਰਨ? ਕਿ ਗੁਰਸਿੱਖ ਸੋਹਿਲਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਇੱਕੋ ਦਮ ਦੋ ਚਾਰ ਸੁੱਤੇ ਹੋਣ ਤੇ ਇੱਕੋ ਆਵਾਜ਼ ਦੇ ਕੇ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਆਪਣੀ ਜਾਗਦੇ ਹੋਇਆਂ ਦੀ ਗੱਲ ਦੀ ਸੰਪੰਨਤਾ ਹੀ ਗੁਰੂ ਦੇ ਚੇਤੇ ਤੇ ਕਰਦੇ, ਉਹ ਦੂਸਰੀ ਗੱਲ ਨਹੀਂ ਫਿਰ ਕਰਦੇ। ਭਲਕੇ ਤਾਂ ਚੇਤੇ ਆਵੇਗਾ ਜੇ ਰਾਤ ਚੇਤੇ ਆਇਆ ਹੋਵੇਗਾ, ਸੌਂਦੇ ਵਾਹ ਵਾਹ ਉਚਰੇ ਉੱਠਦੇ ਪੀ ਵਾਹ ਉਕਰੇਣ, ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ, ਅੰਮ੍ਰਿਤ ਵੇਲੇ ਉਦਮ ਕਰੇ। ਮਹਾਰਾਜ ਕਹਿੰਦੇ ਨੇ ਇਸ਼ਨਾਨ ਕਰੇ, ਉਹ ਆਪਣੇ ਤਨ ਦਾ ਇਸ਼ਨਾਨ ਕਰਾਏ, ਅੰਮ੍ਰਿਤ ਸਰਨਾਵੈ ਫਿਰ ਉਹ ਸੱਤ ਸੰਗਤ ਰੂਪੀ ਅੰਮ੍ਰਿਤ ਸਰੋਵਰ ਚ ਡੁੱਬੀ ਮਾਰੇ। ਅੱਗੇ ਮਹਾਰਾਜ ਕਹਿੰਦੇ ਨੇ ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਉਠਤ ਬੈਠਤ ਸੋਵਤ ਨਾਮ ਆਏ ਮਿਲ ਗੁਰਸਿੱਖ ਆਏ ਮਿਲ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਮਹਾਰਾਜ ਕਹਿੰਦੇ ਨੇ ਕਿ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਮਹਾਰਾਜ ਕਹਿੰਦੇ ਜਿਹਦਾ ਇੰਨਾ ਉੱਚਾ ਜੀਵਨ ਹੋਵੇ, ਮਿਲਦੀ ਗੱਲ ਤਾਂ ਪਿਆਰਿਓ ਉਸ ਤੋਂ ਅਗਲੀ ਗੱਲ ਕਰ ਦਿੱਤੀ, ਕਹਿਣ ਲੱਗੇ ਜੇ ਐਸਾ ਗੁਰਸਿੱਖ ਮਿਲ ਜਾਏ, ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਇਹੋ ਜਿਹਾ ਸਿੱਖ ਦੀ। ਕਿਉਂਕਿ ਪਹਿਲੀਆਂ ਤੁਕਾਂ ਵਿੱਚ ਕਿਹਾ ਜਿਹੜਾ ਆਹ ਕਮਾ ਰਿਹਾ ਤੇ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ, ਜਿਹੜੇ ਆਪ ਸਮਰੱਥ ਨੇ, ਜਿਨ੍ਹਾਂ ਦਾ ਨਾਮ ਲਿਆ ਕਿਲ ਵੀ ਕੱਟੇ ਜਾਂਦੇ ਨੇ। ਸੱਚ ਇਵੇਂ ਜਿਸ ਗੁਰੂ ਰਾਮਦਾਸ ਨੂੰ ਧੰਨ ਕਿਹਾ ਕਰੋੜਾਂ ਜਨਮਾਂ ਦੇ ਟੁੱਟੇ ਹੋਏ ਰੱਬ ਵਿੱਚ ਮਿਲ ਜਾਂਦੇ ਨੇ। ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧੰਨ ਧੰਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਉਹ ਸਤਿਗੁਰੂ ਕਹਿ ਰਹੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਥੋੜ੍ਹਾ ਜਿਹਾ ਵਾਧਾ ਹੋਰ ਕੀਤਾ, ਇਸੇ ਸ਼ਲੋਕ 'ਤੇ ਪੌੜੀ ਕੀਤੀ ਕਿ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ, ਗੁਰ ਕੈ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ। ਅੱਗੇ ਉਹ ਕਹਿੰਦੇ ਨੇ ਕਿ ਕਿਰਤ ਵਿਰਤ ਕਰ ਧਰਮ ਦੀ। ਦੇਖੋ ਉਹਨਾਂ ਇੱਕ ਪੱਖ ਹੋਰ ਦੇ ਦਿੱਤਾ, ਉਹਨਾਂ ਨੇ ਰੂਹਾਨੀ ਜ਼ਿੰਦਗੀ ਨਾਲ ਨਾਲ ਸਿੱਖ ਦਾ ਰੋਜ਼ਮਰਾ ਦਾ ਜੀਵਨ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ। ਕਹਿਣ ਲੱਗੇ ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ। ਆਹ ਬੜੀ ਵੱਡੀ ਗੱਲ ਕਹਿ ਦਿੱਤੀ, ਸ਼ੰਕਾ ਮਨੋ ਮਿਟਾਏ ਕੈ, ਜਿਹੜਾ ਸਿੱਖ ਸੰਗਤ ਵਿੱਚ ਆ ਗਿਆ, ਸਿੱਖ ਘਰੋਂ ਲੰਗਰ ਤਿਆਰ ਕਰਕੇ ਲਿਆਇਆ ਤੇ ਲੰਗਰ ਤਿਆਰ ਕਰਕੇ ਇਹ ਸ਼ੰਕਾ ਬਣਾਈ ਜੇ ਇਹ ਮੇਰਾ ਵਿਰੋਧੀ ਏ, ਇਹ ਮੇਰੇ ਹੱਕ 'ਚ ਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਏਵੇ ਉਹਦੀ ਸੇਵਾ ਥਾਏ ਨਹੀਂ ਪੈਂਦੀ। ਸਿੱਖ ਹੋਵੇ ਜਿਹੜਾ ਕਿਰਤ ਵਿਰਤ ਕਰਕੇ ਸ਼ੰਕਾ ਨਾ ਬਣਾਏ, ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ। ਕੋਈ ਸ਼ੰਕਾ ਨਹੀਂ ਰਹਿ ਗਿਆ। ਉਹ ਕਹਿੰਦਾ ਪੰਗਤ 'ਚ ਆ ਗਿਆ ਇਹ ਮੇਰੇ ਗੁਰੂ ਦਾ ਸਿੱਖ ਹੈ, ਸੰਗਤ 'ਚ ਆ ਕੇ ਬੈਠ ਗਿਆ ਇਹ ਮੇਰੇ ਗੁਰੂ ਦਾ ਸਿੱਖ ਹੈ, ਉਹ ਸ਼ੰਕਾ ਰਹਿਤ। ਮੈਂ ਇੱਕ ਹੋਰ ਬੇਨਤੀ ਕਰਾਂ, ਤੁਸੀਂ ਰਹਿਤਨਾਮੇ ਪੜ੍ਹੋ। ਜੇ ਕਿਸੇ ਨੇ ਸਾਰੇ ਰਹਿਤਨਾਮੇ ਇੱਕੋ ਥਾਂ 'ਤੇ ਪੜ੍ਹਨੇ ਨੇ, ਇੱਕ ਗ੍ਰੰਥ ਹੈ ਪ੍ਰੇਮ ਸੁਮਾਰਗ, ਉਹ ਗ੍ਰੰਥ ਪੜ੍ਹਨ ਵਾਲਾ ਹੈ, ਉਹਦੇ ਵੀ ਦੱਸੀਏ ਰਹਿਤ ਸਿੱਖ ਦੀ ਕਿੰਨੀ ਘੁੰਦੀ, ਇੱਕ ਇੱਕ ਬਰੀਕੀ ਬਰੀਕੀ ਨਾਲ। ਉਂਝ ਜੇ ਕਿਸੇ ਨੇ ਸਾਰੇ ਇੱਕ ਥਾਂ 'ਤੇ ਪੜ੍ਹਨੇ ਹੋਣ ਤਾਂ ਉਹਨਾਂ ਦਾ ਨਾਮ ਹੈ ਰਹਿਤਨਾਮੇ ਤੇ ਉਹ ਐਡਿਟ ਕੀਤੇ ਨੇ ਪ੍ਰੋਫੈਸਰ ਪਿਆਰਾ ਸਿੰਘ ਪਦਮ ਉਹਨਾਂ ਨੇ, ਉਹਨਾਂ ਨੇ ਸਾਰੇ ਦੇ ਦਿੱਤੇ, ਬਾਣੀ ਵਿੱਚੋਂ ਵੀ ਤੁਕਾਂ ਦਿੱਤੀਆਂ। ਉਸ ਰਹਿਤਨਾਮੇ ਨੂੰ ਮੈਂ ਪੜ੍ਹ ਰਿਹਾ ਸਾਂ, ਉਹਦੇ 'ਚ ਇਹ ਗੱਲ ਲਿਖੀ, ਕਹਿਣ ਲੱਗੇ ਪ੍ਰਸ਼ਾਦ ਵਰਤਾਏ ਸਿੱਖ, ਪ੍ਰਸ਼ਾਦ ਵਰਤਾਉਂਦਿਆਂ ਵਿਤਕਰਾ ਕਰੇ ਸੋ ਪੱਕਾ ਤਨਖਾਹੀਆ। ਮੇਰੇ ਮਨ 'ਚ ਆਇਆ ਵੀ ਦੇਖੋ ਪੱਕਾ ਤਨਖਾਹੀਆ ਸ਼ਬਦ ਵਰਤਿਆ। ਤਨਖਾਹੀਆ ਉਹ ਹੁੰਦਾ ਜਿਹਨੂੰ ਸੰਗਤ ਵਿੱਚ ਖਲੋ ਕੇ ਮਾਫ਼ੀ ਮੰਗਣੀ ਪੈਂਦੀ ਹੈ, ਜਿਹੜਾ ਵਜਰ ਕਰੈਤ ਕਰਦਾ ਉਹਨੂੰ ਪੰਜਾਂ ਦੇ ਸਾਹਮਣੇ ਜਾਣਾ ਪੈਂਦਾ ਹੈ, ਉੱਥੇ ਵੀ ਸ਼ਬਦ ਆਪਾਂ ਤਨਖਾਹੀ ਵਰਤਨੇ। ਪਰ ਇੱਥੇ ਦੇਖੋ ਸ਼ੰਕਾ ਮਨੂ ਮਿਟਾਏ ਕਹਿ ਗੁਰਸਿੱਖਾਂ ਦੀ ਸੇਵ ਕਰਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬੱਚੇ ਆਪ ਖਵਾਉਂਦਾ। ਪਹਿਲਾਂ ਸਿੱਖ ਦੀ ਸੇਵਾ ਕਰਦਾ ਅਤੇ ਫਿਰ ਦੇਖੋ ਸੇਵਾ ਦਾ ਫਲ ਕੀ ਹੈ। ਮੈਂ ਇੱਥੇ ਇੱਕ ਹੋਰ ਉਦਾਹਰਨ ਦੇ ਦੇਣਾ, ਕਿਉਂਕਿ ਅੱਜ ਮੰਚ ਸੀ, ਜੋ ਕੀਰਤਨ ਹੋਵੇਗਾ ਉਹ ਸਤਿਗੁਰੂ ਦਾ ਬਚਨ ਹੋਵੇਗਾ ਮੇਰੇ ਲਈ, ਉਹਦੇ ਤੋਂ ਮੈਂ ਸ਼ੁਰੂਆਤ ਕਰਨੀ ਹੈ। ਜਿਹੜਾ ਸਿੱਖ ਦੀ ਸੇਵਾ ਕਰਦਾ ਗੁਰਸਿੱਖ ਦੀ, ਉਹਦਾ ਕਿੰਨਾ ਕੁ ਫਲ ਮਿਲਦਾ। ਇਹਨੂੰ ਬਾਹਮਣਵਾਦ ਨਾਲ ਨਾ ਜੋੜਿਓ, ਕਿਉਂਕਿ ਅਸੀਂ ਹਰ ਗੁਰਮਤ ਦੀ ਗੱਲ ਨੂੰ ਖੰਡਨ ਕਰ ਲਈਏ ਤਾਂ ਬਾਹਮਣਵਾਦ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀਕੋ। ਉਹ ਧਿਆਨ ਨਾਲ ਕਿਤੇ ਕਵਿਤ ਪੜ੍ਹੀਏ, ਉੱਥੇ ਬ੍ਰਾਹਮਣ ਨੇ ਆ ਕੇ ਕਿਹਾ ਮਹਾਰਾਜ ਖਾਲਸਾ ਸਿਰਜਿਆ, ਆਖਰ ਸਾਡਾ ਰੋਟੀ ਪਾਣੀ, ਸਾਡਾ ਪ੍ਰਸ਼ਾਦਾ, ਸਾਡੀ ਥਾਲੀ ਕਿਤੇ। ਦੇਖੋ ਕਿਤੇ ਪੜ੍ਹੋ ਗੁਰਦੇਵ ਦਾ ਇਤਿਹਾਸ, ਜਿਸ ਦਿਨ ਹਰਿਮੰਦਰ ਸਾਹਿਬ ਤਿਆਰ ਹੋਇਆ, ਕਿਉਂਕਿ ਉੱਥੇ ਇੱਕ ਵਰਨ ਵੰਡ ਮੁਤਾਬਕ ਜਦੋਂ ਜਜਮਾਨ ਕੋਈ ਨਵਾਂ ਕੰਮ ਕਰਦਾ ਤੇ ਪਹਿਲੀ ਥਾਲੀ ਬ੍ਰਾਹਮਣ ਲਈ ਕੱਢਦਾ। ਬ੍ਰਾਹਮਣ ਆਇਆ, ਉਹਨੇ ਹਰਿਮੰਦਰ ਸਾਹਿਬ ਦੀ ਉਸਾਰੀ ਤੋਂ ਬਾਅਦ ਕਿਹਾ ਮਹਾਰਾਜ ਸਾਡੀ ਥਾਲ ਕਿੱਥੇ। ਮਹਾਰਾਜ ਜੀ ਨੇ ਕਿਹਾ ਕਾਹਦੀ ਥਾਲ। ਕਹਿਣ ਲੱਗੇ ਵਰਨ ਵੰਡ ਮੁਤਾਬਕ ਪਹਿਲੀ ਥਾਲੀ ਸਾਡੀ ਨਿਕਲਣੀ ਏ। ਮਹਾਰਾਜ ਕਹਿੰਦੇ ਖਮਰਾ ਪ੍ਰੋਤ ਭਾਈ ਬੰਨੋ, ਸਭ ਸੰਗਤ ਸਤ ਕਰ ਮੰਨੋ। ਹੁਣ ਭਾਈ ਬੰਨੋ ਭਾਟੀਏ ਸਨ, ਗੁਜਰਾਤ ਦੇ ਰਹਿਣ ਵਾਲੇ, ਮਾਂਗਟ ਦੇ। ਉਹਨਾਂ ਕਿਹਾ ਮਹਾਰਾਜ ਇਹ ਖੱਤਰੀ। ਹਜ਼ੂਰ ਕਹਿਣ ਲੱਗੇ ਗੱਲ ਖੱਤਰੀ ਬ੍ਰਾਹਮਣ ਦੀ ਨਹੀਂ, ਇਹ ਥਾਲੀ ਵੇਲਣਾ ਵਾਸਤੇ ਨਹੀਂ, ਇਹ ਉਹ ਗੁਰਸਿੱਖ ਲਈ ਜਿਹੜਾ ਆਪਣੇ ਸਿਰ ਤੇ ਟੋਕਰੀ ਢੋਂਦੇ ਨੇ ਤੇ ਜਿਹੜੇ ਗੁਰੂ ਗੁਰੂ ਜਪਦੇ ਨੇ। ਸਿੱਖਾਂ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਤੇ ਜਦੋਂ ਗੁਰੂ ਕਲਗੀਧਰ ਦਾ ਵੇਲਾ ਆਇਆ ਤੇ ਉੱਥੇ ਵੀ ਮਿਸਰ ਨੇ ਕਿਹਾ, ਕਹਿਣ ਲੱਗਾ ਮਹਾਰਾਜ ਸਾਡੀ ਸੇਵਾ। ਮਹਾਰਾਜ ਕਹਿਣ ਲੱਗੇ ਸੇਵਾ ਕਰਨੇ ਆ ਕਿੰਨਾ ਦੀ। ਕਹਿਣ ਲੱਗੇ ਖਾਲਸੇ ਦੀ। ਕਿਵੇਂ ਜੀ? ਕਹਿੰਦੇ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਆਗੈ ਫਲੈ ਇਨਹੀ ਕੋ ਦਿਓ ਜਗ ਮੈਂ ਜਸ ਦਿਓ ਔਰ ਸਭ ਫੀਕੋ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭ ਹੀ ਇਨਹੀ ਕੋ, ਸਭ ਕੁਝ ਮੇਰੇ ਘਰ ਦਾ ਤਨ ਮਨ ਧਨ। ਕਹਿਣ ਲੱਗੇ ਲੋੜ ਪੈ ਗਈ, ਮੇਰਾ ਸਿਰ ਵੀ ਆਪਣੇ ਖਾਲਸੇ ਵਾਸਤੇ ਹੈ। ਤੁਸੀਂ ਦੇਖੋ ਸਿੱਖ ਕਿੰਨਾ ਕੁ ਉੱਚਾ ਹੈ। ਪਰ ਅੱਜ ਖਿਮਾ ਕਰਿਓ, ਦਿਨ ਦਿਨ ਅਸੀਂ ਅਸਲੀ ਜਿਹੜੀ ਕਦਰ, ਇਹ ਨਾ ਸਮਝੋ ਮੈਂ ਨੈਗੇਟਿਵ ਅਪਰੋਚ ਲੈ ਕੁਝ ਗੱਲਾਂ ਕਰ ਰਿਹਾ, ਦਿਨ ਬ ਦਿਨ ਇੱਕ ਸਿੱਖ ਦਾ ਸਨਮਾਨ ਘਟੀ ਜਾ ਰਿਹਾ, ਕਿਉਂਕਿ ਹਰ ਬੰਦੇ ਦੀ ਜ਼ਬਾਨ ਕੋਈ ਨਹੀਂ ਰੋਕ ਸਕਦਾ। ਅੱਜ ਮੀਡੀਏ ਦਾ ਇੰਨਾ ਕੁ ਬੋਲਬਾਲਾ ਹੈ, ਸੱਚ ਇਹ ਵਿੱਚ ਜਿਹਦੇ ਹੱਥਾਂ ਵਿੱਚ ਹੁੰਦਾ, ਜਿੰਨਾ ਜੋ ਕੁਝ ਹੁੰਦਾ ਹੈ, ਕਰਨੀ ਕਮਾਣੀ ਵਾਲਿਆਂ ਨੂੰ ਲੋਕ ਭੰਡੀ ਜਾ ਰਹੇ ਨੇ। ਉਹ ਪਿਆਰ, ਮੈਂ ਇੱਕ ਇੱਥੇ ਹੋਰ ਉਦਾਹਰਨ ਦੇ ਦੇਣਾ, ਬਾਣੀ ਤੋਂ ਬਾਹਰ ਨਿਕਲ ਕੇ ਨਹੀਂ। ਭਾਈ ਗੁਰਦਾਸ ਸਾਹਿਬ ਨੂੰ ਕਿਸੇ ਪੁੱਛਿਆ ਤੁਸੀਂ ਸਿੱਖ ਦੀ ਸੇਵਾ 'ਤੇ ਬੜਾ ਜ਼ੋਰ ਦਿੰਦੇ ਹੋ, ਕਿਉਂਕਿ ਉਹਨਾਂ ਖੁਦ ਕਿਹਾ ਕਿ ਨੱਕ ਸਿਸ ਲਓ ਸੰਗਲ ਅੰਗ ਰਾਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰਵਾਰੀਏ, ਅਗਨ ਜਲਾਏ ਫੁਨ ਪੀਸਨ ਪਸਾਏ ਤੈਂ ਲੈ ਉਡੈ ਪਵਨ ਕੋਈ ਅਨਕ ਪ੍ਰਕਾਰੀਏ, ਜਤ ਕਤ ਪੱਗ ਸਿੱਖ ਧਰੈ ਪੰਥ ਪ੍ਰਾਤ, ਤਾਹੂੰ ਤਾਹੂੰ ਮਾਰਗ ਮੈਂ ਭਸਮ ਕੋਟਾਰੀਏ, ਤੇ ਪਦ ਪਾਦਕ ਚਰਨ ਲਿਵ ਲਾਗੀ ਰਹੇ, ਦਇਆ ਕੈ ਦਿਆਲ ਮੋਹਿ ਪਤ ਤੂੰ ਉਧਾਰੀਏ। ਉਹਨਾਂ ਦੀ ਰਚਨਾ ਜੀ ਪੜ੍ਹੋ। ਕਹਿਣ ਲੱਗੇ ਬਲਿਹਾਰੀ ਤਿੰਨਾਂ ਗੁਰਸਿੱਖਾਂ, ਪੁੱਤਰ ਮਿੱਤਰ ਗੁਰ ਭਾਈ ਇੱਠਾ। ਪੁੱਤਰ ਅਤੇ ਭਰਾ ਸਭ ਤੋਂ ਪਿਆਰੇ ਹੁੰਦੇ ਨੇ, ਬੰਦਾ ਮੋਹ 'ਚ ਪੈ ਜਾਂਦਾ। ਕਹਿੰਦੇ ਨੇ ਮੈਂ ਉਸ ਗੁਰਸਿੱਖ ਤੋਂ ਕੁਰਬਾਨ ਜਾਣਾ ਜਿਹੜੇ ਸਿੱਖ ਨੇ ਪੁੱਤ ਅਤੇ ਭਰਾ ਇੱਕ ਪਾਸੇ ਰੱਖ ਦਿੱਤੇ, ਪਰ ਆਪਣੇ ਗੁਰ ਭਾਈ ਗੁਰਸਿੱਖ ਨੂੰ ਆਪਣੇ ਪੁੱਤਰਾਂ ਤੋਂ ਵੱਧ ਸਨਮਾਨ ਦਿੱਤਾ। ਇਹ ਇਕੱਲਾ ਕਿਹਾ ਨਹੀਂ, ਦੋਨੋਂ ਪੁੱਤਰ ਕੋਲ ਨੇ, ਪਰ ਸੱਚ ਇਵੇ ਗੱਦੀ ਉਹਨੂੰ ਦੇ ਦਿੱਤੀ ਜਿਹਦੇ ਨਾਲ ਖੂਨ ਦਾ ਰਿਸ਼ਤਾ ਵੀ ਨਹੀਂ। ਬਾਬਾ ਲਹਿਣਾ ਸਾਹਿਬ ਜੀ, ਉਹਨਾਂ ਸਿੱਖੀ ਕਮਾਈ, ਭਾਈ ਸਾਹਿਬ ਨੂੰ ਪੁੱਛਿਆ ਅਤੇ ਉਹਨਾਂ ਨੇ ਬੜੀ ਸੋਹਣੀ ਇੱਕ ਉਦਾਹਰਨ ਦਿੱਤੀ। ਇੱਕ ਸਿਰਫ ਇੱਕ ਪਾਸੇ ਜ਼ਮੀਨ ਲੈ ਲਈ, ਤੇ ਦੂਜੇ ਪਾਸੇ ਭਾਈ ਸਾਹਿਬ ਨੇ ਸਿੱਖ ਦੀ ਸੇਵਾ ਲੈ ਲਈ, ਲੰਗਰ ਦੀ ਸੇਵਾ ਹੀ ਲੈ ਲਓ। ਉਹ ਕਹਿੰਦੇ ਨੇ ਇੱਕ ਪਾਸੇ ਧਰਤੀ, ਇੱਕ ਪਾਸੇ ਸਿੱਖ ਦੀ ਸੇਵਾ। ਕਹਿੰਦੇ ਧਰਤੀ ਦਾ ਸੁਭਾਅ ਹੈ ਕਿ ਜਿਹੜਾ ਬੀਜ ਆਪਾਂ ਬੀਜਨੇ ਆ ਤੇ ਉਹਦਾ ਅੰਦਾਜ਼ਾ ਪਹਿਲੇ ਹੀ ਲਗਾਇਆ ਜਾਂਦਾ ਵੀ ਇੰਨਾ ਬੀਜ ਪਾਇਆ ਤੇ ਇੰਨਾ ਝਾੜ ਨਿਕਲੇਗਾ। ਹੁਣ ਤਾਂ ਯੂਨੀਵਰਸਿਟੀਆਂ ਵਿੱਚ ਐਗਰੀਕਲਚਰ ਯੂਨੀਵਰਸਿਟੀਆਂ ਨੇ, ਉਹਦੇ ਵਿੱਚ ਉਹ ਕਹਿ ਦਿੰਦੇ ਨੇ ਕਿ ਜੇ ਕਿਸਾਨੂੰ ਆਹ ਬੀਜ ਪਾਓਗੇ ਤੇ ਇੰਨਾ ਝਾੜ ਜ਼ਰੂਰ ਨਿਕਲੇਗਾ, ਕਿਉਂਕਿ ਜੋ ਧਰਤੀ ਵਿੱਚ ਬੀਜ ਪਾਇਆ ਉਹਦਾ ਫਲ ਉਹਦਾ ਝਾੜ ਪਹਿਲਾਂ ਦੱਸਿਆ ਜਾਂਦਾ। ਕਹਿਣ ਲੱਗੇ ਧਰਤੀ ਵਿੱਚ ਇੱਕ ਬੀਜ ਪਾਓ ਉਹਦੇ ਬਦਲੇ ਉਹ ਹਜ਼ਾਰ ਫਲ ਦੇਏਗੀ, ਪਰ ਸੱਚ ਇਹ ਵੇ ਸਿੱਖ ਦੇ ਮੂੰਹ 'ਚ ਕੋਈ ਰੋਟੀ ਪਾ ਦੇ ਉਹਦਾ ਫਲ ਗਿਣਿਆ ਹੀ ਨਹੀਂ ਜਾ ਸਕਦਾ, ਕਿਉਂਕਿ ਉੱਥੇ ਗਿਣਤੀ ਵਾਲੇ ਖਿੰਦਸੇ ਹੀ ਖਤਮ ਹੋ ਜਾਂਦੇ, ਕਿੰਨਾ ਕੁ ਫਲ ਮਿਲੇਗਾ। ਉਹਨਾਂ ਪੁੱਛਿਆ ਜੀ ਇਹ ਗੱਲ, ਕਹਿੰਦੇ ਨੇ ਇੱਕ ਗੱਲ ਹੋਰ ਸੁਣ ਕਿ ਧਰਤੀ ਵਿੱਚ ਜੋ ਬੀਜਿਆ ਉਹ ਹੀ ਮਿਲੇਗਾ, ਜੇ ਕਣਕ ਬੀਜੀਏ ਤੇ ਚਣੇ ਨਹੀਂ, ਜੇ ਚਣੇ ਬੀਜੇ ਨੇ ਤੇ ਕਣਕ ਨਹੀਂ, ਜੇ ਝੋਨਾ ਲਾਇਆ ਤੇ ਉਹਦੇ 'ਚ ਮੱਕੀ ਨਹੀਂ, ਜੇ ਮੱਕੀ ਬੀਜੀਏ ਤੇ ਚੇਤੇ ਰੱਖੀ ਉਹਦੇ 'ਚ ਬਾਜਰਾ ਨਹੀਂ, ਜੋ ਕੁਝ ਧਰਤੀ 'ਚ ਬੀਜ ਪਾਇਆ ਉਹੀ ਫਲ ਦਿੰਦੀ ਏ। ਪਰ ਕਹਿਣ ਲੱਗੇ ਸਿੱਖ ਦੀ ਭਾਵਨਾ ਨਾਲ ਸੇਵਾ ਕਰ, ਤੂੰ ਚੇਤੇ ਰੱਖੀ ਉਹ ਕੁਝ ਫਲ ਮਿਲਣਗੇ ਜੋ ਤੇਰੇ ਚਿੱਤ ਚੇਤੇ ਵੀ ਨਹੀਂ। ਧਰਤੀ ਜੋ ਬੀਜੇਗਾ ਉਹ ਦੇਗੀ, ਸਿੱਖ ਦੀ ਸੇਵਾ ਕਰੇਗਾ ਮਨ ਇੱਛੇ ਪਾਏਗਾ। ਜਿਹੜੀ ਅਗਲੀ ਗੱਲ ਕਹੀ, ਆਪਾਂ ਕਹਾਂਗੇ ਵੀ ਜਿਹਦੇ ਕੋਲ ਆਪਣੇ ਕੋਲ ਰੋਟੀ ਨਹੀਂ ਪੱਕਦੀ ਉਹ ਸੇਵਾ ਕਿੱਥੋਂ ਕਰੂ। ਸਵਾਲ ਇੱਕ, ਉਹਨਾਂ ਕਿਹਾ ਗੱਲ ਚੇਤੇ ਰੱਖੀ, ਖਵਾਉਣ ਦੀ ਵੀ ਲੋੜ ਨਹੀਂ। ਜੇ ਮੰਨ ਲਿਆ ਜਾਏ ਤੇਰੇ ਘਰ ਅੰਦਰ ਕੁਛ ਨਹੀਂ, ਤੂੰ ਗੁਰਸਿੱਖਾਂ ਦੀ ਸੇਵਾ ਕਰਨੀ ਚਾਹੁੰਦਾ, ਤੇਰੇ ਘਰ ਅੰਦਰ ਕੁਛ ਨਹੀਂ, ਕਹਿਣ ਲੱਗੇ ਤੂੰ ਸੰਗਤ ਵਿੱਚ ਖਲੋ ਕੇ ਸਿਰਫ ਆਪਣੇ ਮਨ ਵਿੱਚ ਚੇਤੇ ਕਰ ਲੈ ਕਿ ਮਾਲਕ ਜੇ ਤੂੰ ਮੈਨੂੰ ਦੇ ਤੇ ਮੈਂ ਸਿੱਖਾਂ ਦੀ ਸੇਵਾ ਕਰਦਾ, ਸੱਚ ਇਹ ਵੇ ਤੇਰੇ ਫੁਰਨੇ ਬਣਾਉਣ ਦੇ ਨਾਲ ਹੀ ਤੈਨੂੰ ਫਲ ਮਿਲ ਜਾਏਗਾ। ਸਿੱਖ ਲਈ ਫੁਰਨਾ ਬਣਾ। ਹਜ਼ੂਰ ਸੱਚੇ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਉਹਨਾਂ ਦਾ ਬਚਨ ਹੈ, ਸਤਿਗੁਰੂ ਦਾ ਸਿੱਖ ਭਾਈ ਸਾਹਿਬ ਕਹਿਣ ਲੱਗੇ, ਧਰਤੀ ਬੀਓ ਬਜਾਏ ਸਹਿਸ ਫਲਾਇਆ। ਗੁਰਸਿੱਖ ਦੀ ਸੇਵਾ ਗੁਰਸਿੱਖ ਦੀ ਮਿਲਣੀ, ਧਰਤੀ ਬੀਓ ਬਜਾਏ ਸਹਿਸ ਫਲਾਇਆ, ਗੁਰਸਿੱਖ ਮੁੱਖ ਪਵਾਏ ਸਭ ਫਲਾਇਆ। ਕਹਿਣ ਲੱਗੇ ਦੇਖੋ ਗੁਰਸਿੱਖ ਦਾ ਸੇਵਾ ਕੀਤਿਆਂ ਸਾਰੇ ਮਿਲ ਗਏ, ਧਰਤੀ ਦੇ ਫਲਾਏ ਜੋਈ ਫਲ ਪਾਇਆ, ਗੁਰਸਿੱਖ ਮੁੱਖ ਸਮਾਏ ਸਭ ਫਲ ਪਾਇਆ। ਅੱਗੇ ਉਹ ਕਹਿੰਦੇ ਨੇ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ, ਗੁਰਸਿੱਖ ਚਿੱਤ ਵਸਾਏ ਇੱਛ ਪੁਜਾਇਆ। ਕੁਛ ਨਹੀਂ ਤੂੰ ਕਰਨ ਜੋਗਾ, ਸੰਗਤ ਵਿੱਚ ਫੁਰਨੇ ਬਣਾ ਲੈ ਕਿ ਮੈਂ ਸੇਵਾ ਕਰਾਂ ਪਿਆਰਿਆ, ਤੇਰੇ ਫੁਰਨੇ ਨਾਲ ਵੀ ਤੈਨੂੰ ਭਾਗ ਲੱਗ ਜਾਏਗਾ। ਮੈਂ ਬੇਨਤੀ ਕਰਾਂ ਗੁਰਸਿੱਖ ਦਾ ਮਿਲਾਪ ਗੁਰੂ ਗ੍ਰੰਥ ਸਾਹਿਬ ਤੋਂ, ਇਸ ਤੋਂ ਅੱਗੇ ਆਪਾਂ ਕਹਾਂਗੇ ਤਾਂ ਬਾਹਰ ਦੀ ਗੱਲ ਹੋ ਗਈ, ਰੋਟੀ ਪਾਣੀ ਪ੍ਰਸ਼ਾਦਾ ਪਾਣੀ ਹੋ ਗਿਆ। ਨਹੀਂ, ਸਿੱਖ ਦੀ ਮਿਲਣੀ ਕੇਵਲ ਤਨ ਤੱਕ ਸੀਮਿਤ ਨਹੀਂ, ਸਿੱਖ ਦਾ ਮਿਲਾਪ ਗੁਰੂ ਨਾਲ ਮਿਲਾਉਂਦਾ ਹੈ। ਜੇ ਸਿੱਖ ਨੂੰ ਮਿਲਿਆ ਸਿੱਖ ਘਰ 'ਚ ਆਵੇ ਤੇ ਗੁਰੂ ਘਰ 'ਚ ਚੇਤੇ ਨਾ ਆਵੇ, ਤੇ ਇਹ ਗੱਲ ਚੇਤੇ ਰੱਖਿਓ, ਫਿਰ ਸਿੱਖ 'ਚ ਘਾਟ ਹੋ ਸਕਦੀ ਹੈ। ਜੇ ਸਿੱਖ ਦੇ ਮਿਲਿਆ ਗੁਰੂ ਨਹੀਂ ਚੇਤੇ ਆਉਂਦਾ ਤੇ ਉਹ ਸਿੱਖ ਵੀ ਮੁਕੰਮਲ ਨਹੀਂ। ਸਿੱਖ ਮਿਲੇ ਤੇ ਗੁਰੂ ਚੇਤੇ ਆਵੇ। ਇੱਕ ਵਾਰ ਅਰਜ਼ ਕੀਤੀ ਸੀ ਕਿ ਚਾਰ ਮਿਲੇ, ਤੁਸੀਂ ਨੋਟ ਕੀਤਾ ਹੋਣਾ, 64 ਖਿਲੇ ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਸਿੱਖ ਨੂੰ ਸਿੱਖ ਵੇਖ ਕੇ ਖੁਸ਼ ਹੋਵੇ, ਪਰ ਨਹੀਂ ਜੇ ਮੈਂ ਫਿਰ ਇਹਨੂੰ ਨੈਗੇਟਿਵ ਨਾਲ ਜਾਣਾ, ਇਹ ਗੱਲਾਂ ਨੇ ਸਿਰਫ ਅੱਜ। ਇੱਕ ਦੂਜੇ ਨੂੰ ਵੇਖ ਕੇ ਲੋਕ ਮੱਥੇ ਤੇ ਤਿਉੜੀ ਪਾ ਲੈਂਦੇ ਆ। ਮੈਂ ਇੱਥੋਂ ਤੱਕ ਥਾਂ ਮੈਂ ਕਥਾ ਕਰਨ ਗਿਆ, ਮੈਂ ਨਾਂ ਨਹੀਂ ਲੈਣਾ ਤੁਹਾਡੇ ਅਮੈਰੀਕਾ 'ਚ, ਅਤੇ ਉਹ ਕਹਿ ਮੈਂ ਕਿਹਾ ਵੀ, ਉਹ ਕਹਿੰਦੇ ਤੁਹਾਡੇ ਜਾਣੂ ਸੱਜਣ ਸਾਨੂੰ ਨਾ ਆਉਣਾ, ਅਤੇ ਮੈਨੂੰ ਆਉਂਦੇ ਨੇ ਅੱਜ ਆਏ ਨਹੀਂ। ਪੁੱਛਿਆ ਜੀ ਕਿਉਂ, ਕਹਿਣ ਲੱਗੇ ਉਹਨਾਂ ਕਹਿ ਦਿੱਤੇ ਜੇ ਫਲਾਣਾ ਪਰਿਵਾਰ ਅੱਜ ਕਥਾ ਸੁਣਨਾ ਆਵੇਗਾ ਤਾਂ ਅਸੀਂ ਕੋਈ ਨਹੀਂ ਆਉਣਾ। ਮੈਂ ਕਿਹਾ ਕਾਹਦੀ ਸਿੱਖੀ, ਮੈਂ ਹੁਣ ਆਉਣ ਵੀ ਨਾ ਮੈਨੂੰ ਮਿਲ, ਮੈਨੂੰ ਮਤ ਮਿਲਣ, ਮੇਰਾ ਜਿਹੜਾ ਗੁਰੂ ਦਾ ਜਾਣੂ ਨਹੀਂ ਉਹ ਮੇਰਾ ਵੀ ਜਾਣੂ ਨਾ ਬਣੇ। ਜੇ ਸਿੱਖ ਨੂੰ ਮਿਲ ਕੇ ਗੁਰੂ ਚੇਤੇ ਨਹੀਂ ਆਉਂਦਾ ਪਿਆ ਤਾਂ ਦੇਖੋ, ਚਾਰ ਮਿਲੇ, ਉਸ ਅਦੀਬ ਨੇ ਲਿਖਿਆ ਸਿੱਖ ਤੁਰਿਆ ਹੁੰਦਾ, ਸਿੱਖ ਨੂੰ ਸਿੱਖ ਨੇ ਦੇਖਿਆ, ਚਾਰ ਮਿਲੇ ਦਰ ਤੇ ਦੋਨਾਂ ਦੀਆਂ ਅੱਖਾਂ ਮਿਲੀਆਂ। ਮਸਕੀਨ ਸਾਹਿਬ ਨੇ ਇੱਕ ਵਾਰੀ ਕਿਹਾ ਸੀ, ਇਹਨੂੰ ਕੋਟ ਵੀ ਕੀਤਾ ਪਿੱਛੇ ਜਿਹੇ ਗੁਰਮਤਿ ਪ੍ਰਕਾਸ਼ ਵਿੱਚ, ਕਈ ਸਾਲ ਪਹਿਲਾਂ ਅਰਬ ਗਏ, ਸਟੇਸ਼ਨ 'ਤੇ ਖਲੋਤੇ ਸਨ, ਕਹਿੰਦੇ ਨੇ ਇੱਕ ਸੱਜਣ ਬਹੁਤ ਦੂਰੋਂ ਭੱਜ ਕੇ ਆਇਆ ਗੁਰਸਿੱਖ, ਕਹਿੰਦੇ ਨੇ ਉਹ ਮਸਕੀਨ ਸਾਹਿਬ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਰੋਣ ਲੱਗ ਪਿਆ, ਉਹਨਾਂ ਦੇ ਚਰਨ ਚੰਮਣ ਲੱਗ ਪਿਆ। ਉਹ ਕਹਿਣ ਲੱਗੇ ਵੀ ਭਲਿਆ ਤੂੰ ਕੌਣ, ਮੈਂ ਜਾਣਿਆ ਨਹੀਂ। ਕਹਿੰਦਾ ਕਈ ਸਾਲਾਂ ਤੋਂ ਬਾਅਦ ਅੱਜ ਗੁਰੂ ਨਾਨਕ ਦਾ ਸਿੱਖ ਦੇਖਿਆ, ਕਈ ਸਾਲਾਂ ਤੋਂ ਬਾਅਦ ਦੇਖਿਆ, ਅੱਜ ਸਿੱਖ ਨੂੰ ਦੇਖ ਕੇ ਮੈਂ ਝੁਕਿਆ ਵਾਂ, ਮੇਰਾ ਰੋਮ ਰੋਮ ਗਦ ਗਦ ਹੋ ਗਿਆ। ਮੈਂ ਅਰਜ਼ ਕੀਤੀ ਚਾਰ ਮਿਲੇ ਸਿੱਖ ਨੂੰ, ਸਿੱਖ ਦੇਖੇ ਚਾਰ ਅੱਖਾਂ ਮਿਲੀਆਂ, ਦੋਨਾਂ ਦੀਆਂ ਦੋ ਦੋ ਅੱਖਾਂ ਮਿਲੀਆਂ, ਚਮਕ ਪਈਆਂ ਸਿੱਖ ਨੂੰ ਸਿੱਖ ਦੇਖਿਆ। ਚਾਰ ਮਿਲੇ 64 ਖਿਲੇ, 64 ਦਰ ਤੇ 32-32 ਦੰਦ, ਦੋਨੋਂ ਦੇਖ ਕੇ ਹੱਸ ਪਏ, ਹਾਲਾਂਕਿ ਜਾਣੂ ਨਹੀਂ। ਚਾਰ ਮਿਲੇ 64 ਖਿਲੇ, 32-32 64 ਦੰਦ ਖਿਲ ਪਏ, ਮਿਲੇ 20 ਕਰ ਜੋੜ, ਮਿਲਦਿਆਂ ਸਾਰ ਦੋਨੋਂ ਜਣੇ ਹੱਥ ਜੁੜ ਗਏ। ਅੱਜ ਜਿਹੜੇ ਅਸੀਂ ਫਤਿਹ ਬੁਲਾਉਂਦੇ ਹਾਂ ਨਾ, ਇਹ ਪਹਿਲਾਂ ਕੀ ਸੀ? ਜਿੰਨੀ ਕੁ ਸਮਝ ਪਈ ਖੋਜ ਕਰਕੇ, ਪਹਿਲਾਂ ਸਿੱਖ ਇੱਕ ਦੂਜੇ ਲਈ ਸ਼ਬਦ ਵਰਤਦੇ ਸਨ, ਪੈਰੀ ਪਾਉਣਾ ਜੀ, ਚੇਤੇ ਰੱਖਿਓ। ਕੁਝ ਕਹਿੰਦੇ ਨੇ ਪਹਿਲਾਂ ਸ਼ਬਦ ਸੀ ਕਰਤਾਰ ਚੇਤਾ ਆਵੇ, ਕਰਤਾਰ ਜੀ ਸਿੱਖ ਨੂੰ ਮਿਲਣਾ, ਸੱਤ ਕਰਤਾਰ ਜੀ, ਇਹ ਆਪ ਦੂਜੇ ਨੂੰ ਮਿਲਦੇ ਹਾਂ ਸੱਤ ਕਰਤਾਰ। ਅਤੇ ਤੁਸੀਂ ਪੜ੍ਹੋ, ਜਦੋਂ ਸਾਖੀ ਮੁਕੰਮਲ ਹੁੰਦੀ ਹੈ ਤੇ ਉਸ ਵਕਤ ਤੇ ਸ਼ਬਦ ਕਿਹਾ ਜਾਂਦਾ ਹੈ, ਬੋਲੋ ਜੀ ਸੱਤ ਕਰਤਾਰ। ਸ਼ਾਇਦ ਇਹੀ ਕਾਰਨ, ਜਦੋਂ ਹਜ਼ੂਰ ਦੀ ਅਸੀਂ ਸਾਖੀ ਪੜ੍ਹਦੇ ਹਾਂ ਤੇ ਇੱਕ ਸ਼ਬਦ ਕਹਿੰਦੇ ਨੇ ਕਈ ਵਾਰੀ, ਦੇਖ ਮਰਦਾਨਿਆਂ, ਮਰਦਾਨਿਆਂ ਵੇਖ ਰੰਗ ਕਰਤਾਰ ਦੇ। ਸਤਿਗੁਰੂ ਨੇ ਬਾਣੀ 'ਚ ਵੀ ਸ਼ਬਦ ਕਰਤਾਰ ਵਰਤਿਆ। ਜਦੋਂ ਸਿੱਖ ਪਹਿਲਾਂ ਮਿਲਦੇ ਸਨ ਤੇ ਸੱਤ ਕਰਤਾਰ ਕਹਿੰਦੇ ਸਨ, ਫਿਰ ਇਹ ਵੀ ਵਕਤ ਆਇਆ ਪੈਰੀ ਪਾਉਣਾ ਆ ਗਿਆ। ਇਹਨੂੰ ਭਾਈ ਸਾਹਿਬ ਨੇ ਵੀ ਕਿਹਾ, ਕਹਿਣ ਲੱਗੇ ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜੱਗ ਵਰਤਾਇਆ, ਉਲਟਾ ਖੇਲ ਕਿਸਮ ਦਾ ਪੈਰਾਂ ਉੱਪਰ ਸ਼ੀਸ ਨਵਾਇਆ। ਪੈਰੀ ਪਵਣਾ ਸੀ, ਇਹ ਸਮਾਂ ਆਇਆ ਪੈਰੀ ਪਾਉਣਾ ਗੁਰ ਸੱਤ ਕਰਤਾਰ ਬਣਿਆ। ਅੱਜ ਵੀ ਕਿਤੇ ਸ਼੍ਰੀ ਅੰਮ੍ਰਿਤਸਰ ਦੇ ਪੁਰਾਣੇ ਬਜ਼ੁਰਗ ਮਿਲਣਾ ਕਿਤੇ ਲੰਘਦੇ ਹੋਏ ਗਲੀ 'ਚੋਂ, ਉਹ ਅਕਸਰ ਮੈਂ ਕਈ ਵਾਰੀ ਕੰਨਾਂ ਸੁਣਿਆ ਉੱਤੇ ਕਥਾ ਕਰਨ ਜਾਈਦਾ, ਕਹਿੰਦੇ ਨੇ ਸ਼ਾਹ ਜੀ ਪੈਰੀ ਪਾਉਣਾ, ਅਤੇ ਮੈਂ ਕਈ ਵਾਰੀ ਸੋਚਣਾ ਉਹ ਸ਼ਬਦਾਵਲੀ ਦੇਖੋ ਕਿਵੇਂ ਅੱਗੇ ਤੁਰ ਜਾਂਦੀ, ਪੈਰੀ ਪਾਉਣਾ। ਫਿਰ ਜਦੋਂ ਹਜ਼ੂਰ ਕਲਗੀ ਵਾਲੇ ਦਾ ਵੇਲਾ ਆਇਆ, ਉਹਨਾਂ ਨੇ ਕਹਿ ਦਿੱਤਾ, ਆਗੈ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਪਰ ਅਸੀਂ ਅੱਜ ਕੱਲ੍ਹ ਫਿਰ ਸਤਿ ਸ਼੍ਰੀ ਅਕਾਲ ਹੀ ਕਹਿੰਦੇ, ਸਤਿ ਸ਼੍ਰੀ ਅਕਾਲ ਸਾਡੇ ਮਿਲਣ ਦਾ ਸੰਬੋਧਕੀ ਪਦ ਨਹੀਂ, ਮਿਲਣ ਵਾਲਾ ਸੰਬੋਧਕੀ ਸ਼ਬਦ ਨਹੀਂ, ਸਿਰਫ ਮਿਲਣ ਵਾਲਾ ਇੱਕੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਜਦੋਂ ਖਾਲਸਾ ਮਿਲਦਾ ਹੈ, ਵਾਹਿਗੁਰੂ ਚੇਤੇ ਆਉਂਦਾ ਹੈ, ਅਤੇ ਸੱਚ ਇਹ ਵੀ ਜਿਹਦਾ ਖਾਲਸਾ ਵਾਹਿਗੁਰੂ ਦਾ ਹੈ, ਜਦੋਂ ਉਹਦੀ ਫਤਿਹ ਹੁੰਦੀ, ਉਹ ਫਤਿਹ ਵੀ ਵਾਹਿਗੁਰੂ ਦੀ ਹੁੰਦੀ ਹੈ। ਖਾਲਸਾ ਆਪਣੀ ਫਤਿਹ ਲੈ ਕੇ ਕਦੇ ਨਹੀਂ ਚੱਲਦਾ, ਉਹ ਕਹਿੰਦਾ ਵਾਹਿਗੁਰੂ ਦੀ ਫਤਿਹ। ਆਹੀ ਆਪਾਂ ਦੇਖੋ ਜਦੋਂ ਕਿਤੇ ਕੰਮ ਕਰਦੇ ਹਾਂ ਨਾ, ਇੱਕੋ ਗੱਲ ਕਹਿੰਦੇ ਹਾਂ, ਨਾ ਘਬਰਾਓ, ਗੁਰੂ ਦਾ ਕੰਮ ਹੀ ਗੁਰੂ ਕਰੇਗਾ। ਅਸਲ 'ਚ ਕਾਰਨ ਇਵੇਂ, ਸਿੱਖ ਇਕੱਲਾ ਤੁਰਦਾ ਹੀ ਨਹੀਂ, ਹਰ ਕੰਮ ਵਿੱਚ ਆਪਣੇ ਗੁਰੂ ਨੂੰ ਨਾਲ ਲੈ ਕੇ ਜਾਂਦਾ ਹੈ, ਗੁਰੂ ਕਰੇਗਾ। ਮੈਂ ਜਿਹੜੀ ਬੇਨਤੀ ਕਰ ਲਿਆ, ਚਾਰ ਮਿਲੇ 64 ਖਿਲੇ, ਚਾਰ ਮਿਲੇ ਅੱਖਾਂ ਮਿਲੀਆਂ, ਦੋਨਾਂ ਦੇ 32-32 ਦੰਦ ਖੇੜੇ 'ਚ ਆ ਗਏ, ਮਿਲੇ 20 ਕਰ ਜੋੜ, ਦੋਨਾਂ ਨੇ ਖੱਤ ਜੋੜ ਲਏ। ਕਹਿਣ ਲੱਗੇ ਗੁਰਸਿੱਖ ਕੋ ਗੁਰਸਿੱਖ ਮਿਲੇ, ਖਿਲੇ ਹੈ 7 ਕਰੋੜ, ਇੱਕ ਸਰੀਰ ਦਾ 3.5 ਕਰੋੜ ਰੋਮ ਹੁੰਦਾ, ਸਿੱਖ ਸਿੱਖ ਨੂੰ ਮਿਲਿਆ ਤੇ ਰੋਮ ਰੋਮ ਵਿੱਚੋਂ ਗੁਰੂ ਯਾਦ ਆਉਣ ਲੱਗ ਪਿਆ। ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਫਿਰ ਜਦੋਂ ਸਿੱਖ ਦੂਜੇ ਗੁਰਸਿੱਖ ਨੂੰ ਮਿਲਦਾ, ਇਕੱਲਾ ਆ ਨਹੀਂ, ਅੱਜ ਦੀ ਮਿਲਣੀ ਖਿਮਾ ਕਰਿਓ, ਆਪਸ 'ਚ ਮਿਲਦਾ, ਜਿਹੜਾ ਤੀਜਾ ਗੈਰ ਹਾਜ਼ਰ ਉਹਦਾ ਤਵਾ ਲਾਉਂਦਾ ਆਪਸ 'ਚ ਬੈਠ ਕੇ, ਆਹ ਸਾਡੀ ਮਿਲਣੀ ਰਹਿ ਗਈ। ਜਿਹੜਾ ਗੈਰ ਹਾਜ਼ਰ ਹੈ ਉਹਦਾ ਤਵਾ ਲਾਉਂਦੇ, ਭਾਵੇਂ ਉਹਦੇ ਕੋਲ ਬੈਠੇ ਗੱਲਾਂ ਕਰਦੇ ਹੋਈਏ, ਉੱਠ ਕੇ ਚਲਾ ਜਾਏ ਉਹਦੇ ਜਾਣ ਦੀ ਦੇਰ, ਬਸ ਉਹਦਾ ਫਿਰ ਸ਼ੁਰੂ ਹੋ ਜਾਂਦਾ ਕੰਮ। ਜਦੋਂ ਸਿੱਖ ਸਿੱਖ ਨੂੰ ਮਿਲਦਾ, ਫਿਰ ਇੱਕ ਤਰਲਾ ਲੈਂਦਾ, ਸਿੱਖਾ ਤੇਰੀ ਗੁਰੂ ਨਾਲ ਬਣ ਗਈ ਹੈ, ਮੈਂ ਬੜੀ ਜਨਮਾਂ ਤੋਂ ਬਾਅਦ ਤੈਨੂੰ, ਮੈਨੂੰ ਨਸੀਬ ਹੋਈ ਸਿੱਖਾਂ ਦੀ ਸੰਗਤ, ਤੁਸੀਂ ਸ਼ਬਦ ਸਮਝ ਗਏ, ਮੈਂ ਤੈਨੂੰ, ਤੂੰ ਮੈਨੂੰ ਮਿਲ ਗਿਆ। ਕਹਿੰਦੇ ਮੈਂ ਤੇਰੇ ਨਾ ਪੈਰਾਂ 'ਚ ਮੱਥਾ ਟੇਕਣਾ, ਇੱਕ ਕੰਮ ਕਰ, ਜਿਸ ਗੁਰੂ ਨੂੰ ਤੂੰ ਪਿਆਰ ਕਰਨਾ ਉਹ ਗੁਰੂ ਮੈਨੂੰ ਮਿਲਾ ਦੇ। ਉਹ ਸਿੱਖ ਦੀ ਮਿਲਣੀ ਹੈ, ਜੋ ਦਿਸ ਹੈ ਗੁਰਸਿੱਖੜਾ, ਆਏ ਮਿਲ ਗੁਰਸਿੱਖ, ਆਏ ਮਿਲ, ਜੋ ਦਿਸ ਹੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ, ਮੈਂ ਆਪਣੇ ਅੰਦਰ ਦੀ ਬਿਰਥਾ ਕਹਾਂ, ਆਖਾਂ ਬਿਰਥਾ ਜੀ ਕੀ, ਗੁਰ ਸੱਜਣ ਦੇ ਮਿਲਾਏ ਜੀਓ। ਕੋਈ ਨਹੀਂ ਪੁੱਛਦਾ ਇਹ ਸਵਾਲ, ਅਸੀਂ ਵਿਚਰਨੇ ਹੁਣ ਇੱਥੇ ਵੀ ਆਉਂਦੇ ਹਾਂ ਨਾ, ਮੈਂ ਸੱਚਾਈ ਕਹਾਂ, ਇੱਥੇ ਬੈਠੇ ਹਾਂ, ਹਾਲਾਤ ਅਸੀਂ ਉੱਥੋਂ ਦੇ ਪੁੱਛਣੇ ਹਾਂ, ਗਾ ਮਾੜੀ ਗੱਲ ਨਹੀਂ, ਪੁੱਛਣੇ ਚਾਹੀਦੇ ਨੇ। ਪਰ ਕਮਾਲ ਦੀ ਗੱਲ, ਘੰਟੇ ਘੰਟੇ ਦੀ ਕਥਾ ਤੋਂ ਬਾਅਦ ਵੀ ਸਾਡਾ ਲੈਵਲ ਸਾਡਾ ਪੱਧਰ ਉਹਨਾਂ ਕੋਈ ਬਸ ਉਹੀ ਗੱਲਾਂ ਕੂੜੀਆਂ ਗੱਲਾਂ। ਮਹਾਰਾਜ ਕਹਿੰਦੇ ਜੇ ਸਿੱਖ ਮਿਲਿਆ ਤਾਂ ਪੁੱਛ ਗੁਰੂ ਕਿਵੇਂ ਖੁਸ਼ ਹੁੰਦਾ, ਸਿੱਖ ਮਿਲਿਆ ਨੂੰ ਪੁੱਛ ਕਿਵੇਂ ਕਮਾਈ ਕੀਤੀ ਜਾਂਦੀ ਹੈ, ਸਿੱਖ ਮਿਲਿਆ ਨੂੰ ਪੁੱਛ ਕਿਵੇਂ ਅੰਦਰ ਦੀ ਮੈਂ ਮਰਦੀ ਹੈ। ਆ ਸਿੱਖ ਸਿੱਖ ਨੂੰ ਮਿਲਿਆ ਤੇ ਪੁੱਛਦਾ ਪਿਆ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ। ਮੈਂ ਆਪਣੇ ਅੰਦਰ ਦੀ ਬਿਰਥਾ ਕਹਿਣਾ ਆ ਗੁਰਸੱਜਣ ਦੇ ਮਿਲਾਏ ਜੀਓ, ਮੈਨੂੰ ਉਹ ਗੁਰੂ ਮਿਲਾ ਦੇ ਜਿਹਨੂੰ ਤੂੰ ਪਿਆਰ ਕਰਨਾ। ਗੁਰਸੱਜਣ ਦੇ ਮਿਲਾਏ ਜੀਓ, ਸੋਈ ਦਸ ਉਪਦੇਸ਼ੜਾ, ਇਹ ਗੁਰਸਿੱਖਾਂ ਮੈਨੂੰ ਉਹ ਉਪਦੇਸ਼ ਸੁਣਾ, ਉਹ ਸ਼ਬਦ ਸੁਣਾ, ਉਹ ਬਾਣੀ ਸੁਣਾ, ਮੇਰਾ ਮਨ ਕਿਤੇ ਟਿਕ ਜਾਏ। ਸੋਈ ਦਸ ਉਪਦੇਸ਼ਣਾ, ਮੇਰਾ ਮਨ ਅੰਤ ਨਾ ਕਾਹੂ ਜਾਏ ਜੀਓ, ਇਹ ਮਨ ਤੈ ਕੂ ਡੇਵਸਾਂ। ਗੁਰਸਿੱਖਾਂ ਮੈਂ ਆਪਣਾ ਮਨ ਤੈਨੂੰ ਦਿੱਤਾ, ਇਹ ਮਨ ਤੈ ਕੂ ਡੇਵਸਾਂ, ਮੈਂ ਮਾਰਗ ਦੇਹੋ ਬਤਾਏ ਜੀਓ, ਮੈਨੂੰ ਦੱਸ ਦੇ ਗੁਰੂ ਨਾਨਕ ਦੇ ਘਰ ਦਾ ਰਾਹ। ਖਾਉ ਆਇਆ ਦੂਰੋਂ ਚੱਲ ਕੇ, ਮੈਂ ਬੜੀ ਦੂਰੋਂ ਆਇਆ ਵਾਂ, ਐਵੇਂ ਸਿੱਖ ਨਹੀਂ ਮਿਲਦਾ। ਮੈਂ ਹਾਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ। ਜਦੋਂ ਨੇ ਕਿਹਾ ਵੀ ਗੁਰਸਿੱਖਾਂ ਦੱਸ, ਫਿਰ ਦੇਖੋ ਅੱਗੋਂ ਭਰਿਆ ਭਾਂਡਾ ਬੋਲਿਆ। ਜੇ ਤੇ ਹੁੰਦਾ ਪਖੰਡੀ, ਉਹਨੇ ਕਹਿਣਾ ਸੀ ਆਖਰ ਅਸਾਂ ਕਮਾਈਆਂ ਕੀਤੀਆਂ ਤਾਂ ਗੱਲ ਬਣੀ, ਆਪਣੀ ਹਉਮੈ ਛੱਡ ਝਾੜਨੀ ਸੀ। ਜਦੋਂ ਭਰੇ ਹੋਏ ਭਾਂਡੇ ਨੂੰ ਪੁੱਛਿਆ, ਉਹਨੇ ਕਿਹਾ ਭਰਾਵਾ ਮੇਰੀ ਗੱਲ ਸੁਣ, ਜੇ ਤੂੰ ਪੁੱਛ ਲਿਆ ਇਸ ਰਸਤੇ ਤੇ ਕਿਵੇਂ ਤੁਰੀਏ, ਕਿਵੇਂ ਗੁਰੂ ਸੱਜਣ ਮਿਲੇ, ਇਤ ਮਾਰਗ ਚੱਲੇ ਭਾਈ ਅੜੇ, ਮੇਰੇ ਭਰਾਵਾ ਇਸ ਰਸਤੇ ਦੇ ਚ ਚੱਲਣਾ ਹੀ। ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਗੁਰੂ ਕਹਿੰਦਾ ਮੈਂ ਵੀ ਕਮਾਨਾ ਤੇ ਤੂੰ ਵੀ ਕਮਾ। ਦੇਖੋ ਨਾ ਗੱਲ ਗੁਰੂ ਤੇ ਲੈ ਆਉਂਦੀ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਆਪਣੀ ਮਨ ਦੀ ਮਤ ਛੱਡ ਦੇ। ਜੇ ਤੂੰ ਸੱਜਣ ਗੁਰੂ ਨੂੰ ਮਿਲਣਾ ਹੈ, ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜੀਓ। ਆਹ ਤਿੰਨ ਕੁ ਗੱਲਾਂ ਕਹਿੰਦੇ ਨੇ ਮੇਰੀਆਂ ਮੰਨ ਲੈ, ਪਰ ਖੈਣ ਇਹ ਗੁਰੂ ਦੀਆਂ, ਕਿ ਮਨ ਦੀ ਮਤ ਛੱਡ ਦੇ, ਜੋ ਗੁਰੂ ਕਹਿੰਦਾ ਉਹਨੂੰ ਸਤ ਬਚਨ ਕਰਕੇ ਮੰਨ ਲੈ, ਤੇ ਜੇ ਤੂੰ ਇਹ ਮੰਨ ਲਏਗਾ ਇਹਦਾ ਫਲ ਤੈਨੂੰ ਇਹ ਮਿਲੇਗਾ, ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਹ ਜੀਓ, ਤੈਨੂੰ ਤੱਤੀ ਵਾਹ ਨਹੀਂ ਗੁਰੂ ਲੱਗਣ ਦੇਗਾ। ਹੁਣ ਇਦੂ ਵੱਧ ਅਸੀਂ ਜੁਗਤ ਕਿਤੋਂ ਪੁੱਛਣੀ ਗਾ, ਜੋ ਗੁਰੂ ਕਹਿੰਦਾ ਮੰਨ ਲਈਏ, ਮੰਨਣ ਵਿੱਚ ਹੀ ਸਾਡੇ ਦੇਰੀ ਖੈ। ਕਹਿਣ ਲੱਗੇ ਇਉਂ ਪਾਵੇਂ ਹਰ ਦਰਸਾਵੜਾ ਨਾ ਲੱਗੇ ਤੱਤੀ ਵਾਹ ਜੀਓ, ਨਾਲ ਕਹਿ ਗੱਲ ਚੇਤੇ ਰੱਖੀ, ਤੂੰ ਮੇਰੇ ਤੋਂ ਪੁੱਛਣ ਆਇਆ, ਪਰ ਜੋ ਕੁਝ ਮੈਂ ਤੈਨੂੰ ਦੱਸਿਆ ਮੇਰੀ ਆਪਣੀ ਕਮਾਈ ਕੁਛ ਨਹੀਂ ਹੋ, ਜੋ ਕੁਝ ਮੇਰੇ ਗੁਰੂ ਨੇ ਬੁਲਾਇਆ ਮੈਂ ਉਹੀ ਤੈਨੂੰ ਦੱਸਿਆ ਹੈ, ਮੇਰਾ ਕੁਛ ਨਹੀਂ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਉ ਜੀਓ, ਮੈਂ ਗੁਰੂ ਦੇ ਹੁਕਮ ਚ ਬੋਲ ਰਿਹਾ। ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਉ ਜੀਓ। ਕਹਿਣ ਲੱਗੇ ਖਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ, ਜੇ ਭਗਤੀ ਦਾ ਖਜ਼ਾਨਾ ਮੈਨੂੰ ਮਿਲਿਆ ਮੇਰੀ ਆਪਣੀ ਕਿਰਪਾ ਨਹੀਂ, ਇਹ ਗੁਰੂ ਨਾਨਕ ਦਾ ਪ੍ਰਸਾਦ ਹੈ। ਪਸਾਓ ਦੇ ਅਰਥ ਦੋ ਹੁੰਦੇ ਨੇ, ਇੱਕ ਪਸਾਓ ਦਾ ਅਰਥ ਹੁੰਦਾ ਪਸਾਰਾ ਕਰਨਾ, ਇੱਕ ਪਸਾਓ ਦਾ ਅਰਥ ਹੈ ਪ੍ਰਸ਼ਾਦ ਕਿਰਪਾ। ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਓ ਜੀਓ, ਮੈਂ ਬੋੜ ਨਾ ਤ੍ਰਿਸ਼ਨਾ ਭੁੱਖੜੀ, ਹਾਂ ਰੱਜਾ ਤ੍ਰਿਪਤ ਅਗਾਏ ਜੀਓ। ਜੋ ਗੁਰ ਦੀ ਸਹਿ ਸਿੱਖੜਾ ਆਏ ਮਿਲ ਗੁਰਸਿੱਖ ਆਏ ਮਿਲ, ਜੋ ਗੁਰ ਦੀ ਸਹਿ ਸਿੱਖੜਾ, ਪਹਿਲਾਂ ਸੀ ਜੋ ਦੀ ਸਹਿ ਗੁਰਸਿੱਖੜਾ, ਅਖੀਰ ਵਾਲੀ ਤੋਕ ਹੈ ਜੋ ਗੁਰ ਦੀ ਸਹਿ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਪਿਆਰਿਓ ਅਸੀਂ ਰੋਜ਼ ਕੀ ਮੰਗਦੇ ਹਾਂ ਗੁਰੂ ਕੋਲੋਂ, ਅਸੀਂ ਸਿੱਖੀ ਮੰਗਦੇ ਹਾਂ, ਭਾਵੇਂ ਅਸੀਂ ਜ਼ਬਾਨ ਤੋਂ ਸਵੈਕਨ ਕਹਿ ਜਾਂਦੇ ਹਾਂ, ਅਸੀਂ ਖਾਲਸੇ ਲਈ ਮੰਗਦੇ ਹਾਂ, ਅਸੀਂ ਸਿੱਖਾਂ ਲਈ ਮੰਗਦੇ ਹਾਂ। ਆਪਦੇ ਮਨ 'ਚ ਹੋਵੇਗਾ ਵੀ ਖਾਲਸਾ ਅਤੇ ਸਿੱਖ ਇਹ ਦੋ ਸ਼ਬਦ ਕਿਉਂ, ਮੇਰੇ ਮਨ 'ਚ ਇੱਕ ਆਉਂਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ, ਜਿੰਨੀ ਕੁ ਸੋਝੀ ਮਾਲਕ ਨੇ ਦਿੱਤੀ, ਪਹਿਲਾਂ ਖਾਲਸੇ ਲਈ ਮੰਗਦੇ ਹਾਂ, ਕਿਉਂਕਿ ਅਰਦਾਸ ਦੀ ਕਥਾ ਬੜੇ ਵਿਸਤਾਰ ਨਾਲ ਅਸੀਂ ਕੀਤੀ, ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਵੈ। ਇਸ ਸਾਰੇ ਬੰਦ ਵਿੱਚ ਕਿਤੇ ਕੇਸ ਨਹੀਂ ਮੰਗੇ, ਕਿਤੇ ਰਹਿਤ ਨਹੀਂ ਮੰਗੀ, ਕਿਤੇ ਅੰਮ੍ਰਿਤ ਨਹੀਂ ਮੰਗਿਆ, ਕਿਉਂਕਿ ਖਾਲਸਾ ਹੈ ਹੀ ਉਹ ਜਿਹੜਾ ਅੰਮ੍ਰਿਤਧਾਰੀ, ਸਿੱਧਾ ਸੰਬੰਧ ਜਿਹਦਾ ਗੁਰੂ ਨਾਲ ਬਣ ਗਿਆ, ਉਹਦੇ ਲਈ ਮੰਗਿਆ ਗਿਆ ਉਹਨੂੰ ਵਾਹਿਗੁਰੂ ਚੇਤੇ ਆਵੇ, ਅਤੇ ਖਾਲਸੇ ਲਈ ਇਹ ਮੰਗਿਆ ਗਿਆ ਜਿੱਥੇ ਜਿੱਥੇ ਤੇਰਾ ਖਾਲਸਾ ਜਾਏ ਮਾਲਕ ਆਪਣੇ ਖਾਲਸੇ ਨੂੰ ਤੱਤੀ ਵਾਹ ਨਾ ਲੱਗਣ ਦੇ। ਉਹਦੀ ਰਖਵਾਲੀ ਕਰੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ। ਭਾਵੇਂ ਲੱਖ ਕਮਜ਼ੋਰੀਆਂ ਸਾਡੇ 'ਚ ਨੇ, ਪਰ ਇੱਕ ਜਜ਼ਬਾ ਜਿਹੜਾ ਗੁਰੂ ਨੇ ਸਾਡੇ 'ਚ ਪਾਇਆ ਉਹ ਕਦੀ ਨਹੀਂ ਮਰ ਸਕਦਾ। ਆਹ ਪਿਛਲੇ ਦਿਨੀ ਆਪਾਂ ਇੰਡੀਆ 'ਚ ਦੇਖਿਆ, ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣੀ ਦੀ ਗੱਲ ਚੱਲੀ, ਪੰਜਾਬ ਦੀਆਂ ਸੜਕਾਂ 'ਤੇ ਉਹ ਵੀ ਲੋਕ ਬਾਹਰ ਆ ਗਏ ਸੀਸ 'ਤੇ ਕੇਸਰੀ ਦਸਤਾਰਾ ਬੰਨ੍ਹ ਕੇ, ਜਿਨ੍ਹਾਂ ਨੇ ਆਪਣੇ ਕੰਨਾਂ ਦੇ ਵਿੱਚ ਵੀ ਨੱਤੀਆਂ ਪਾਈਆਂ ਹੋਈਆਂ ਸਨ। ਉਦੋਂ ਮਨ ਨੇ ਕਿਹਾ ਨਹੀਂ, ਅਜੇ ਜਜ਼ਬੇ ਅੰਦਰ ਜ਼ਰੂਰ ਨੇ, ਚੰਗਿਆੜੀ ਖਾਰਕ ਦੇ ਅੰਦਰ ਭੁੱਖ ਪੱਕਦੀ ਏ, ਪਰ ਬਦਕਿਸਮਤੀ ਇਹ ਭੜਕਦੀ ਉਦੋਂ ਵੇ ਜਦੋਂ ਥੋੜ੍ਹੀ ਜਿਹੀ ਹਵਾ ਲੱਗਦੀ ਹੈ। ਚੰਗਿਆੜੀ ਮਰੀ ਨਹੀਂ, ਮਤ ਕੋਈ ਸਮਝੇ ਉਦਾਸ ਹੋ ਕੇ ਕਿ ਮਰ ਗਈ, ਨਹੀਂ, ਸਵਾਲ ਕੀ ਨਹੀਂ ਪੈਦਾ ਹੁੰਦਾ ਉਦੋਂ। ਫਿਰ ਖਾਲਸਾ ਉਦੋਂ ਸੋਚੀਦਾ, ਬੈਰਾਗ ਵੀ ਹੁੰਦਾ, ਮਾਲਕ ਇਹ ਆਖਰ ਆਪਸ 'ਚ ਕਿੰਨਾ ਇੱਕ ਦੂਜੇ ਨਾਲ ਝਗੜਦੇ ਭਿੜਦੇ ਨੇ, ਅੱਜ ਜੇ ਇੱਕ ਧੁਰਾ ਬਣਿਆ ਤਾਂ ਮੁਕੰਮਲ ਕੌਮ ਇੱਕ ਪਾਸੇ ਤੁਰਨ ਲੱਗ ਪਈ। ਇਹ ਸਾਡੇ ਅਰਦਾਸ ਦਾ ਪ੍ਰਤਾਪ ਹੈ ਕਿ ਮਾਲਕ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ। ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਦੇਗ ਦੀ ਵੀ ਫਤਿਹ ਹੋਵੇ ਅਤੇ ਖਾਲਸੇ ਦੀ ਤੇਗ ਦੀ ਵੀ ਫਤਿਹ ਹੋਵੇ। ਫਤਿਹ ਦਰਥ ਮੁੱਕਣਾ ਨਹੀਂ, ਅਤੇ ਕਹਿੰਦਾ ਫਤਿਹ ਹੋ ਗਿਆ, ਫਤਿਹ ਦਰਥ ਕਾਮਯਾਬ ਹੋਵੇ, ਇਹਦੀ ਦੇਗ ਵੀ ਕਦੀ ਥੁੜੇ ਨਾ ਅਤੇ ਇਹਦੀ ਤੇਗ ਦੀ ਸ਼ਕਤੀ ਕਦੀ ਮੁੱਕੇ ਨਾ। ਦੇਗ ਤੇਗ ਫਤਿਹ, ਅਤੇ ਜਦੋਂ ਇਹਦਾ ਲੰਗਰ ਵੀ ਕਾਮਯਾਬ ਹੋਵੇ, ਇਹਦਾ ਸ਼ਸਤਰ ਵੀ ਕਾਮਯਾਬ ਹੋਵੇ, ਅਤੇ ਜਿੱਤਣ ਤੋਂ ਬਾਅਦ ਇਹ ਨਾ ਕਹੇ ਮੈਂ ਜਿੱਤ ਕੇ ਆਇਆ, ਜਿੱਤਣ ਤੋਂ ਬਾਅਦ ਕਹੇ ਮੇਰੀ ਜਿੱਤ ਨਹੀਂ ਪੰਥ ਕੀ ਜੀਤ, ਅੱਜ ਪੰਥ ਜਿੱਤ ਕੇ ਆਇਆ ਹੈ। ਕਿੱਡੀ ਦੇਖੋ ਪਿਆਰ ਭਰੀ ਸ਼ਬਦਾਵਲੀ ਹੈ ਗੁਰਸਿੱਖ ਦੀ, ਮਿਲਾਪ ਦੀ। ਦੇਗ ਤੇਗ ਫਤਿਹ ਪੰਥ ਕੀ ਜੀਤ, ਅਸੀਂ ਪੜ੍ਹਦੇ ਹਾਂ ਬਿਰਧ ਕੀ ਪੈਜ ਪੰਥ ਕੀ ਜੀਤ, ਅੱਗੇ ਖਾਲਸੇ ਜੀ ਦੇ ਬੋਲਬਾਲੇ ਦਾ ਜ਼ਿਕਰ ਕਰਨੇ, ਅੱਗੇ ਫਿਰ ਅਸੀਂ ਸਿੱਖੀ ਮੰਗਣੇ ਹਾਂ। ਇਹ ਕਿੰਨਾ ਲਈ? ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਖਾਲਸੇ ਲਈ ਨਹੀਂ ਕਿਹਾ ਗਿਆ ਕੇਸ਼ ਦਾਨ? ਮੈਂ ਦਾਅਵਾ ਨਹੀਂ ਕਰਾਂਗਾ, ਇੰਜ ਪ੍ਰਤੀਤ ਹੁੰਦਾ ਕਿ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਅਸੀਂ ਗੁਰੂ ਨਾਨਕ ਦੇ ਸਿੱਖ ਹਾਂ, ਉਹਨਾਂ ਲਈ ਅਰਦਾਸ ਕੀਤੀ ਮਾਲਕਾ ਇਹਨਾਂ ਨੂੰ ਸਾਬਤ ਸੂਰਤ ਸਿੱਖੀ ਦੀ ਦਾਤ ਦੇ, ਇਹਨਾਂ ਨੂੰ ਕੇਸ਼ ਦੇ, ਇਹਨਾਂ ਨੂੰ ਰਹਿਤ ਦੇ, ਕਿਰਪਾ ਕਰ ਇਹਨਾਂ ਨੂੰ ਵਿਵੇਕ ਦੇ, ਇਹਨਾਂ ਨੂੰ ਵਿਸ਼ਵਾਸ ਦੇ, ਇਹਨਾਂ ਨੂੰ ਭਰੋਸਾ ਦੇ, ਇੰਨੀ ਮਿਹਰ ਕਰ ਦੇ ਇਹਨਾਂ ਉੱਤੇ, ਇਹਨਾਂ ਨੂੰ ਦਾਨਾ ਸਿਰਦਾਨ ਨਾਮ ਦਾਨ ਬਖਸ਼ ਦੇ। ਇਹਦਾ ਮਤਲਬ ਉਹਨਾਂ ਲਈ ਜਿਹੜੇ ਕਹਿੰਦੇ ਸਿੱਖ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ ਨਾਮ ਦਾਨ, ਇਹਨੇ ਦਾਨ ਸਿੱਖਾਂ ਲਈ ਮੰਗੇ ਗਏ। ਦੇਖੋ ਫਿਰ ਮੈਂ ਸ਼ਬਦ ਵਰਤਾਂ, ਇਹਦੇ 'ਚ ਆਪਣੇ ਪਰਿਵਾਰ ਦਾ ਜ਼ਿਕਰ ਤਾਂ ਨਹੀਂ ਨਾ, ਆਪਣੇ ਪੁੱਤ ਧੀਆਂ ਦਾ ਜ਼ਿਕਰ ਨਹੀਂ। ਕਿੰਨੀ ਮਿਲਤ ਹੈ ਅੰਦਰੂਨੀ ਤੌਰ 'ਤੇ, ਸਿਧਾਂਤਕ ਤੌਰ 'ਤੇ ਸਾਡੀ, ਸਿੱਖ ਸਿੱਖ ਲਈ ਅਰਦਾਸ ਕਰ ਰਿਹਾ ਹੈ। ਜਦੋਂ ਸਿੱਖ ਸਿੱਖ ਨੂੰ ਮਿਲਦਾ ਹੈ ਉਹਨੂੰ ਗੁਰੂ ਯਾਦ ਆਉਂਦਾ ਹੈ, ਤਾਂ ਹੀ ਸਤਿਗੁਰੂ ਨੇ ਜਦੋਂ ਗੁਰਸਿੱਖ ਦੀ ਵਡਿਆਈ ਕੀਤੀ, ਕਹਿਣ ਲੱਗੇ ਗੁਰਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਖਰ ਧੂੜ ਦੇ ਖਮ ਪਾਪੀ ਪੀ ਗਤ ਪਾਏ, ਗੁਰਸਿੱਖਾਂ ਕੀ ਖਰ ਧੂੜ ਦੇ। ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਮੇਰੀ ਖੱਲੋ ਮੌਜੜੇ, ਮੌਜੜੇ ਦਾ ਅਰਥ ਜੋੜਾ, ਮੇਰੀ ਖੱਲੋ ਮੌਜੜੇ ਗੁਰਸਿੱਖਾਂ ਡਾਂਦੇ, ਮਸਤਕ ਲੱਗੇ ਸਾਧ ਰੇਣ ਵਡਭਾਗ, ਜਿਨ੍ਹਾਂ ਦੇ ਮੈਂ ਸਮਾਪਤੀ ਕਰਨ ਲੱਗਾ, ਵਕਤ ਕਾਫੀ ਹੋ ਗਿਆ। ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਕੀਤੇ ਜਾਣ ਲੱਗੇ, ਉਸ ਪਰਿਵਾਰ ਦੇ ਚਾਰ ਪੀੜ੍ਹੀਆਂ ਵਿੱਚ 29 ਘਰ ਦੇ ਜੀ ਸ਼ਹੀਦ ਨੇ, ਚਾਰ ਪੀੜ੍ਹੀਆਂ, ਦਾਦਾ, ਬਾਪ, ਆਪ, ਪੁੱਤ ਅਤੇ ਪੋਤੇ, ਚਾਰ ਪੰਜ ਪੀੜ੍ਹੀਆਂ। ਦਾਦਾ ਸ਼ਹੀਦ, 12 ਭਰਾਵਾਂ ਵਿੱਚੋਂ 11 ਭਰਾ ਸ਼ਹੀਦ, ਪੁੱਤ ਅਤੇ ਪੋਤੇ ਮਿਲਾ ਕੇ 17 ਬਣਦੇ ਨੇ ਪੁੱਤ ਅਤੇ ਪੋਤੇ ਸ਼ਹੀਦ, 29 ਦੇ ਕਰੀਬ ਮੈਂ ਸ਼ਬਦ ਵਰਤੇ ਨੇ। 29 ਤਿੰਨ ਪੀੜ੍ਹੀਆਂ ਸ਼ਹੀਦ, ਆਪ ਉਹਨਾਂ ਨੂੰ ਲਾਹੌਰ ਚੁਰਸਤੇ ਵੀ ਜਦੋਂ ਸ਼ਹੀਦ ਕਰ ਲੱਗੇ, ਉਸ ਵਕਤ ਉਸ ਬਜ਼ੁਰਗ ਨੂੰ ਭਾਈ ਮਨੀ ਸਿੰਘ ਜੀ ਨੂੰ ਕੁਝ ਸਵਾਲ ਕੀਤੇ ਜ਼ਾਲਮ ਨੇ, ਤੇ ਕੁਝ ਸਿੱਖ ਐਸੇ ਨੇ ਜਿਨ੍ਹਾਂ ਦੀ ਜ਼ਿੰਦਗੀ ਦੇ ਕਿਸੇ ਵੀ ਪੱਖ ਤੋਂ ਗੱਲ ਕਰੋਗੇ ਪਰ ਉਹਨਾਂ ਦੀ ਮੌਤ ਦੀ ਗੱਲ ਕਰਨ ਤੋਂ ਬਿਨਾਂ ਗੱਲ ਅਧੂਰੀ ਰਹਿ ਜਾਏਗੀ। ਧਿਆਨ ਦਿਆ ਜੀ, ਬਾਬਾ ਦੀਪ ਸਿੰਘ ਦੀ ਜਿਤਨੀ ਮਰਜ਼ੀ ਜੀਵਨੀ ਦੀ ਗੱਲ ਕਰੋ ਪਰ ਜਿੰਨੀ ਦੇਰ ਤੱਕ ਸਿਰ ਦੇਣ ਵਾਲੀ ਗੱਲ ਨਹੀਂ ਕਰੋਗੇ ਤੇ ਕਥਾ ਮੁਕੰਮਲ ਨਹੀਂ ਹੋਵੇਗੀ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਜਨਮ ਦਿਨ ਮਨਾਉਂਦੇ ਨੇ ਤੇ ਮੈਂ ਫਤਿਹਗੜ੍ਹ ਸਾਹਿਬ ਵੀ ਉਦਣ ਇੱਥੇ ਬੇਨਤੀ ਕੀਤੀ, ਬਹੁਤ ਵੱਡਾ ਇਕੱਠ ਸੀ ਸੰਗਤ ਦਾ, ਮੈਂ ਕਿਹਾ ਭਾਵੇਂ ਜਨਮ ਦਿਨ ਮਨਾਉਂਦੇ ਪਏ ਹਾਂ ਪਰ ਸੱਚਾਈ ਇਹਵੇ ਜਿੰਨੀ ਦੇਰ ਤੱਕ ਨੀਆਂ ਦੀ ਗੱਲ ਨਹੀਂ ਕਰੋਗੇ ਉਨੀ ਦੇਰ ਤੱਕ ਸਾਖੀ ਮੁਕੰਮਲ ਨਹੀਂ ਹੋਵੇਗੀ। ਕੋਈ ਸਿੱਖਾਂ ਦੀ ਮੌਤ ਐਸੀ ਹੈ, ਸ਼ਹਾਦਤ ਐਸੀ ਹੈ ਕਿ ਜਿਹਦੀ ਗੱਲ ਕਰਨ ਤੋਂ ਬਿਨਾਂ ਗੱਲ ਅਧੂਰੀ ਰਹਿ ਜਾਂਦੀ ਹੈ। ਭਾਈ ਸਾਹਿਬ ਭਾਈ ਮਨੀ ਸਿੰਘ, ਉਹਨਾਂ ਦਾ ਬੰਦ ਬੰਦ ਕੱਟਣ ਲੱਗੇ, ਇੱਕ ਸਵਾਲ ਉਹਨਾਂ ਨੂੰ ਕੀਤਾ, ਕਹਿਣ ਲੱਗੇ ਬਜ਼ੁਰਗਾ ਦੇਖ ਤੇਰਾ ਦਗਦਗ ਕਰਦਾ ਲਾਲ ਸੁਰਖ ਚਿਹਰਾ, ਦੁੱਧ ਵਰਗਾ ਚਿੱਟਾ ਦਾੜਾ, ਇਹ ਸਰੀਰ ਰੋਜ਼ ਨਹੀਂ ਮਿਲਣਾ, ਜਿਹੜੇ ਚਾਰ ਦਿਨ ਬੁਢੇਪੇ ਦੇ ਨੇ ਸੁੱਖ ਨਾਲ ਮੌਜਾਂ ਮਾਣੇਗਾ, ਤੈਨੂੰ ਖਾਕਮ ਦੀ ਪਦਵੀ ਦਿੱਤੀ ਜਾਏਗੀ, ਛੱਡਦੇ ਸਿੱਖੀ ਇਸਲਾਮ ਕਬੂਲ ਕਰ ਲੈ। ਉਸ ਬਜ਼ੁਰਗ ਨੇ ਇੱਕ ਗੱਲ ਕਹੀ, ਕਹਿਣ ਲੱਗੇ ਇਹ ਸਰੀਰ ਕਈ ਵਾਰ ਮਿਲਿਆ, ਕਈ ਵਾਰ ਬੰਦੇ ਨੂੰ ਮਿਲੇਗਾ, ਸਰੀਰ ਤਾਂ ਅਗਲੇ ਜਨਮ ਵਿੱਚ ਫਿਰ ਮਿਲ ਸਕਦਾ ਬੰਦੇ ਨੂੰ ਪਰ ਸਿੱਖੀ ਕਈ ਜਨਮਾਂ ਤੋਂ ਬਾਅਦ ਮਿਲਦੀ ਹੈ, ਮੈਨੂੰ ਸਿੱਖੀ ਪ੍ਰਵਾਨ ਹੈ ਸਰੀਰ ਪ੍ਰਵਾਨ ਨਹੀਂ। ਰਤਨ ਸਿੰਘ ਭੰਗੂ ਨੇ 2 ਸਤਰਾਂ ਲਿਖੀਆਂ ਨੇ, ਕਹਿਣ ਲੱਗੇ ਦੇਹੀ ਕਿਸ ਕੀ ਬਾਪੁਰੀ, ਪ੍ਰਾਚੀਨ ਪੰਥ ਪ੍ਰਕਾਸ਼, ਦੇਹੀ ਦੀ ਕੀ ਪ੍ਰਵਾਹ, ਦੇਹੀ ਕਿਸ ਕੀ ਬਾਪਰੀ, ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲੇ ਕਬ ਕੋਏ, ਸਰੀਰ ਬੜੀ ਵਾਰੀ ਮਿਲਦਾ ਪਰ ਸਿੱਖੀ ਬੜੇ ਵੱਡੇ ਭਾਗਾਂ ਨਾਲ ਮਿਲਦੀ। ਸੱਚ ਇਹ ਵੇ ਕਿ ਗੁਰਸਿੱਖ ਉਹ ਹੈ ਕਿ ਇਹ ਹੀ ਮੈਂ ਸਟੋਕਟਨ ਇੱਕ ਬੇਨਤੀ ਕੀਤੀ ਸੀ, 3 ਪ੍ਰਕਰਨ ਲਏ ਸਨ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇਹ ਹਜ਼ੂਰ ਨੇ ਨਦੇੜ ਦੀ ਧਰਤੀ 'ਤੇ ਕਿਹਾ ਪਰ ਇਹਦੀ ਕਿਹਦੀ ਤਰਤੀਬ ਬਣਾਓ, ਪੂਜਾ ਅਕਾਲ ਕੀ, ਪੂਜਾ ਕਰਨੀ ਉਹਦੀ ਜਿਹਦਾ ਚੱਕਰ ਚੇਨ ਕੋਈ ਨਹੀਂ, ਜਿਹਦਾ ਰੂਪ ਰੇਖ ਕੋਈ ਨਹੀਂ, ਜਿਹਦਾ ਵਰਣ ਅਤੇ ਜ਼ਾਤ ਕੋਈ ਨਹੀਂ, ਜਿਹਦਾ ਮੁੱਖ ਅਤੇ ਮਾਸ ਕੋਈ ਨਹੀਂ, ਜਿਹਦੀ ਨਾ ਤਾਤ ਹੈ ਨਾ ਮਾਤਾ ਹੈ ਨਾ ਜ਼ਾਤ ਹੈ ਨਾ ਪਾਤ ਹੈ, ਨਿਰਸ਼ਾਕੰਗ ਸ਼ਰੀਕ ਹੈ, ਪੂਜਾ ਕਰਨੀ ਅਕਾਲ ਦੀ। ਪਰ ਮਨ 'ਚ ਇੱਕ ਸਵਾਲ ਉੱਠੇਗਾ ਉਹਦੀ ਪੂਜਾ ਕਿਵੇਂ ਹੋ ਸਕੇਗੀ। ਅੱਗੇ ਗੁਰੂ ਨੇ ਕਿਹਾ ਪਰਚਾ ਸ਼ਬਦ ਕਾ, ਪਰਚਾ ਦਾ ਅਰਥ ਪ੍ਰਿਚਿਆ, ਹਿੰਦੀ ਵਿੱਚ ਇੱਕ ਸ਼ਬਦ ਹੈ ਪ੍ਰਿਚਿਆ ਜਾਣਕਾਰੀ, ਪਰਚੇ ਦਾ ਅਰਥ ਦੇ ਸ਼ਬਦ ਦਾ ਅਭਿਆਸ, ਸ਼ਬਦ ਦੀ ਸੋਝੀ। ਕਹਿਣ ਲੱਗੇ ਤੂੰ ਸ਼ਬਦ ਦਾ ਅਭਿਆਸ ਕਰ, ਇਹ ਅਕਾਲ ਦੀ ਪੂਜਾ ਬਣੇਗੀ। ਪਰਚਾ ਅਕਾਲ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ। ਅਤੇ ਤੀਸਰੀ ਗੱਲ ਕਹੀ ਜਿਹੜੀ ਆਪਾਂ ਕਹਿੰਦੇ ਹਾਂ ਆਏ ਮਿਲ ਗੁਰਸਿੱਖ ਆਏ ਮੁੱਲ, ਕਹਿਣ ਲੱਗੇ ਦੀਦਾਰ ਖਾਲਸੇ ਕਾ, ਜਿਸ ਖਾਲਸੇ ਵਿੱਚ ਗੁਰੂ ਦਾ ਸ਼ਬਦ ਵਰਦਾ ਉਸ ਖਾਲਸੇ ਦੇ ਦਰਸ਼ਨ ਕਰੀ, ਉਹਦੇ ਵਿੱਚੋਂ ਗੁਰੂ ਦੇ ਦੀਦਾਰ ਹੁੰਦੇ। ਇੱਕ ਹੋਰ ਬੇਨਤੀ, ਭਾਈ ਨੰਦ ਲਾਲ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਸੀ ਆਪ ਦੇ ਰੂਪ, ਅਤੇ ਸਤਿਗੁਰੂ ਨੇ ਕਿਹਾ ਸੀ 3 ਰੂਪ ਹੈ ਮੋਏ ਕੇ, ਸੁਣੋ ਨੰਦ ਚਿੱਤ ਲਾਏ, ਨਿਰਗੁਣ ਪੂਜਾ ਅਕਾਲ ਕੀ, ਸਰਗੁਣ ਦੀਦਾਰ ਖਾਲਸੇ ਕਾ, ਗੁਰੂ ਸ਼ਬਦ ਪਰਚਾ ਸ਼ਬਦ ਕਾ। ਤਿੰਨੀ ਵਿੱਚ ਆ ਜਾਂਦੇ ਨੇ, 3 ਰੂਪ ਹੈ ਮੋਏ ਕੇ, ਸੁਣੋ ਨੰਦ ਚਿੱਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ, ਏਕ ਰੂਪ ਤਿਉਂ ਗੁਣ ਤੇ ਪਰੈ, ਨੇਤ ਨੇਤ ਜੇ ਨਿਗਮ ਉਚਰੈ, ਘੱਟ ਘੱਟ ਵਿਆਪਕ ਅੰਤਰ ਜਾਮੀ, ਪੂਰ ਰਹੋ ਜੋ ਜਲ ਘੱਟ ਸਪਾਨੀ, ਦੂਸਰ ਰੂਪ ਗ੍ਰੰਥ ਜੀ ਜਾਨ, ਇਨੋ ਅੰਗ ਮੇਰੋ ਕਰਮਾਨ, ਰੋਮ ਰੋਮ ਅੱਛਰ ਸੋ ਲਹੋ, ਬਾਤ ਯਥਾਰਥ ਤੁਮ ਸੋ ਕਹੋ, ਜੋ ਗੁਰਸਿੱਖ ਦਰਸ਼ਨ ਕੀ ਚਾਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, 3 ਪ੍ਰਦਖਣਾ ਕਰੈ ਸੁਜਾਨ, ਜੋ ਮਮ ਸਾਤ ਕਰਨ ਚੈ ਬਾਤ, ਗ੍ਰੰਥ ਜੀ ਪੜੈ ਵਿਚਾਰੈ ਸਾਥ। ਤੇ ਤੀਜਾ ਸ਼ਬਦ ਕਿਹਾ ਤੀਸਰ ਰੂਪ ਸਿੱਖ ਹੈ ਮੋਰ, ਕਿਹੜਾ ਸਿੱਖ, ਗੁਰਬਾਣੀ ਰਤ ਨਿਸ ਅਰਪੋਰ, ਜਿਹੜਾ ਸਿੱਖ ਦਿਨ ਰਾਤ ਬਾਣੀ 'ਚ ਰਤਾ ਪਿਆ ਉਹ ਮੇਰਾ ਆਪਣਾ ਰੂਪ ਹੈ, ਉਹ ਸਿੱਖ ਮੇਰਾ ਰੂਪ ਹੈ। ਪਿਆਰਿਓ ਆਓ ਅਰਦਾਸ ਕਰੀਏ, ਹਾਲਾਂਕਿ ਸਾਡੀ ਨਾ ਵੀ ਬੋਲੀਏ ਤੇ ਭਾਈ ਸਾਹਿਬ ਰੋਜ਼ ਅਰਦਾਸ ਵਿੱਚ ਕਹਿ ਹੀ ਦਿੰਦੇ ਨੇ ਨਾ ਕਿ ਗੁਰਸਿੱਖ ਦਾ ਮਿਲਾਪ ਹੋਵੇ, ਤਾਂ ਹੀ ਕਹਿੰਦੇ ਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ, ਤੇਰੀ ਬੰਦਗੀ ਯਾਦ ਆਵੇ। ਇਹਨੂੰ ਮਹਾਰਾਜ ਜੀ ਨੇ ਕਿਹਾ ਸਾਜਨਾ संत आओ मेरे आनंदा गुण गाए मंगल कसमला मिट जाहे परेरे। जा क्या भलके उठ प्रौना मेरा घर आओ, मेरा घर आओ पाऊ पखाला तिसके मन तन नित भावो, नाम सुने नाम संग्रह नामे लिबलाओ। इनू शब्द वरत्या कहन लगे गुरमुख प्यारे आए मिल, मैं चिरी विशुने राम राजे। आए मिल गुरसिख आए मिल, तू मेरे गुरु के प्यारे, धन गुरु ग्रंथ साहब कृपा करे। प्यारे सिख का मिलाप बख्श दे, ते सिख को जाके गुरु बारे पूछिए। मेरी एक बेनती है, जे गुरु बारे पूछा पूछेगा वो जिन्हें गुरु बारे तुरना है। सतगुरु कृपा करे, आप सब का धन्यवाद। मेरे तो बोलदिया कोई शब्द किसी के अंदर न जे किते खेद पहुंचा हो मैनू बख्श दिया जे। कल तो असी भगत रविदास साहब जी के जो बचन ने, क्योंकि असी शुरू किया है भगतां दी बाणी, वो आप नाल जरूर सांझे करांगा। आओ दो चार मिनट आपां नाम जप लीए, उदों बाद आपां समाप्ति करांगे। ते कोई भी रचना बीबीओ भैनो वीरो बजुर्गो, मेरी बेनती है एक घड़ी दी सिमरन भी जिंदगी पलट जाता है। पता नहीं वह घड़ी किस थान ते कदों बन जानी है। आओ बख्शो असीस प्यार अदब नाल। ते दूसरी बेनती, कल नूं आप वक्त सिर सतगुरु दे पावन पवित्र दरबार दी हाजरी पर ली जरूर पहुंचो। करो कृपा और उच्चारण करो जी, वाहे गुरु वाहे गुरु वाहे गुरु वाहे।